ਰਾਜਾ ਭੀਮਚੰਦ ਬਰਾਤ ਲੈ ਕੇ ਸ਼੍ਰੀਨਗਰ ਆਇਆ ਹੈ। ਉਸੇ ਰਸਤਿਓਂ ਇੱਕ ਗੁਰੂ ਕਾ ਸਿੱਖ ਜੋ ਸੌਦਾਗਰ ਹੈ, ਘੋੜਿਆਂ ਦਾ ਵਪਾਰੀ ਹੈ, 100 ਘੋੜਾ ਖਰੀਦ ਕੇ ਕਲਗੀਧਰ ਜੀ ਨੂੰ ਭੇਟਾ ਕਰਨ ਵਾਸਤੇ ਆ ਰਿਹਾ ਸੀ। ਪਤਾ ਲੱਗਾ ਕਿ ਰਸਤੇ ਵਿੱਚ ਰਾਜਾ ਭੀਮਚੰਦ ਬਾਕੀ ਪਹਾੜੀ ਰਾਜਿਆਂ ਸਮੇਤ ਆ ਰਿਹਾ। ਮਨ 'ਚ ਸ਼ੰਕਾ ਪੈਦਾ ਹੋਇਆ ਕਿ ਗੁਰੂ ਸਾਹਿਬ ਨਾਲ ਇਹਨਾਂ ਦਾ ਵਿਰੋਧ ਹੈ। ਜੇ ਇਹਨਾਂ ਨੂੰ ਖਬਰ ਹੋਈ ਕਿ ਘੋੜੇ ਕਲਗੀਧਰ ਪਾਤਸ਼ਾਹ ਜੀ ਵਾਸਤੇ ਹਨ ਤਾਂ ਇਹਨਾਂ ਨੇ ਖੋਹ ਲੈਣੇ ਹਨ। ਸਤਿਗੁਰਾਂ ਦੀ ਅਮਾਨਤ ਹੈ, ਸਤਿਗੁਰਾਂ ਤੱਕ ਪਹੁੰਚਦੀ ਹੋਵੇ। ਪਤਾ ਲੱਗਾ ਕਿ ਗੁਰੂ ਘਰ ਦੇ ਦੀਵਾਨ ਭਾਈ ਨੰਦ ਚੰਦ ਜੀ ਸ਼੍ਰੀਨਗਰ ਆਏ ਹੋਏ ਨੇ। ਸੌਦਾਗਰ ਨੇ ਉਹ 100 ਘੋੜੇ ਲਏ ਤੇ ਭਾਈ ਨੰਦ ਚੰਦ ਜੀ ਨੂੰ ਜਾ ਕੇ ਸਪੁਰਦ ਕੀਤੇ ਕਿ ਇਹ ਗੁਰੂ ਘਰ ਦੀ ਅਮਾਨਤ ਹੈ, ਤੁਸੀਂ ਸਾਂਭੋ। ਇਹਨੇ ਨੂੰ ਰਾਜਾ ਭੀਮ ਚੰਦ ਆ ਪੁੱਜਾ ਹੈ ਸ਼੍ਰੀਨਗਰ। ਬਰਾਤ ਦਾ ਟਿਕਾਓ ਹੋਇਆ, 2-4 ਦਿਨ ਰਹੇ ਹਨ। ਜਿਸ ਦਿਨ ਲੈਣ ਦੇਣ ਦਾ ਸਾਰਾ ਸ਼ਗਨ ਦਾ ਇਹਨਾਂ ਨੇ ਮਰਿਆਦਾ ਰੱਖੀ, ਰੀਤ ਰੱਖੀ, ਉਹ ਭਾਈ ਨੰਦ ਚੰਦ ਜੀ ਵੀ ਗੁਰੂ ਘਰ ਵੱਲੋਂ 1.25 ਲੱਖ ਰੁਪਈਏ ਦਾ ਤੰਬੋਲ ਲੈ ਕੇ ਸਭਾ 'ਚ ਆਏ ਹਨ। ਜਦੋਂ ਗੁਰਦੇਵ ਦੀ ਮਹਿਮਾ ਰਾਜੇ ਫਤਿਹ ਸ਼ਾਹ ਦੀ ਕਚਹਿਰੀ 'ਚ ਹੋਣ ਲੱਗੀ, ਭੀਮ ਚੰਦ ਸੁਣ ਕੇ ਸੜਬੜ ਗਿਆ ਕਿ ਮੇਰਾ ਸਮਧੀ ਮੇਰਾ ਰਿਸ਼ਤੇਦਾਰ ਹੋਵੇ ਤੇ ਮੇਰੇ ਦੁਸ਼ਮਣ ਦੀ ਵਡਿਆਈ ਮੇਰੀਆਂ ਅੱਖਾਂ ਦੇ ਸਾਹਮਣੇ ਕਰਵਾਵੇ। ਇਹਦਾ ਮਤਲਬ ਇਹ ਵੀ ਮੇਰਾ ਦੁਸ਼ਮਣ ਹੈ, ਮੈਂ ਇਹਦੀ ਧੀ ਦਾ ਡੋਲਾ ਨਹੀਂ ਲੈ ਕੇ ਜਾਣਾ। ਜੇ ਇਹਨੇ ਮੇਰੇ ਨਾਲ ਮਿੱਤਰਤਾ ਹੀ ਰੱਖਣੀ ਹੈ, ਸੰਬੰਧ ਪੁਣਾ ਜੋੜਨਾ ਹੈ ਤਾਂ ਇਹ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਿਲਾਫ ਮੇਰੇ ਵੱਲੋਂ ਅੱਗੇ ਹੋ ਕੇ ਲੜੇ। ਰਾਜਾ ਜਸਵਾਲੀਆ, ਰਾਜਾ ਕੇਸਰੀ ਚੰਦ ਭੀਮ ਚੰਦ ਦੀ ਇਹ ਗੱਲ ਸੁਣ ਕੇ ਰਾਜੇ ਫਤਿਹ ਸ਼ਾਹ ਕੋਲ ਆ ਕੇ ਉਹਨੂੰ ਕਹਿਣ ਲੱਗੇ, ਰਾਜਾ ਤੈਨੂੰ ਪਤਾ ਹੈ ਕਿ ਤੇਰੇ ਕੁੜਮ ਦੀ ਵੱਡੀ ਭਾਰੀ ਦੁਸ਼ਮਣੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਹੈ। ਉਹਨਾਂ ਨੇ ਬਰਾਤ ਵੀ ਪੌਂਟਾ ਸਾਹਿਬ ਦੇ ਰਸਤਿਓਂ ਨਹੀਂ ਆਉਣ ਦਿੱਤੀ, ਇਹ ਵੀ ਤੂੰ ਜਾਣਦਾ। ਫਿਰ ਵੀ ਤੂੰ ਆਪਣੇ ਸਭਾ ਵਿੱਚ ਗੁਰੂ ਜੀ ਦੀ ਉਪਮਾ ਕਰਵਾ ਰਿਹਾ, ਇਹਦਾ ਮਤਲਬ ਕਿ ਤੂੰ ਗੁਰੂ ਸਾਹਿਬ ਜੀ ਵੱਲ ਹੈ, ਆਪਣੇ ਰਿਸ਼ਤੇਦਾਰ ਵਾਲੇ ਪਾਸੇ ਤੇਰਾ ਧਿਆਨ ਨਹੀਂ। ਭੀਮ ਚੰਦ ਇਸ ਗੱਲ ਤੋਂ ਨਾਰਾਜ਼ ਹੋ ਰਿਹਾ, ਉਹ ਕਹਿੰਦਾ ਮੈਂ ਤਾਂ ਇਹਦੀ ਲੜਕੀ ਦਾ ਡੋਲਾ ਨਹੀਂ ਲੈ ਕੇ ਜਾਣਾ। ਸੁਣ ਕੇ ਫਤਿਹ ਸ਼ਾਹ ਬੜਾ ਫਿਕਰਮੰਦ ਹੋਇਆ, ਦੋਵਾਂ ਪਾਸੇ ਖਿਆਲ ਕਰਦਾ, ਇੱਧਰ ਰਿਸ਼ਤੇਦਾਰੀ ਆ, ਉੱਧਰ ਗੁਰੂ ਸਾਹਿਬ ਨੇ ਵੀ ਮੇਰੇ ਤੇ ਬੜੇ ਪਰਉਪਕਾਰ ਕੀਤੇ ਹਨ, ਮੇਰੀ ਦੁਸ਼ਮਣੀ ਖਤਮ ਕੀਤੀ ਆ ਰਾਜੇ ਮੇਦਨੀ ਪ੍ਰਕਾਸ਼ ਨਾਲ, ਮੈਂ ਉਹਨਾਂ ਦਾ ਅਹਿਸਾਨ ਕਿਵੇਂ ਭੁਲਾ ਸਕਦਾ ਹਾਂ। ਜਿਹਨੇ ਭਲਾ ਕੀਤਾ ਹੋਵੇ ਜੇ ਉਹਦੇ ਨਾਲ ਲੜੀਏ ਤੇ ਬੜਾ ਵੱਡਾ ਪਾਪ ਲੱਗਦਾ ਹੈ, ਜਿਸਨੇ ਭਲਾ ਕੀਤਾ ਹੋਵੇ ਤੇ ਉਹਦੇ ਨਾਲ ਜਾ ਕੇ ਲੜਾਈ ਕਰੀਏ, ਸਿਆਣੇ ਕਹਿੰਦੇ ਇਹਦਾ ਬੜਾ ਵੱਡਾ ਪਾਪ ਲੱਗਦਾ, ਮੈਂ ਇਸ ਪਾਪ ਦਾ ਭਾਗੀਦਾਰ ਨਹੀਂ ਬਣਨਾ। ਭੀਮ ਚੰਦ ਮੇਰੇ ਨਾਲ ਆਪਣੀ ਰਿਸ਼ਤੇਦਾਰੀ ਰੱਖੇ, ਜੇ ਉਧਰ ਗੁਰੂ ਸਾਹਿਬ ਨਾਲ ਉਹਦਾ ਵੈਰ ਵਿਰੋਧ ਹੈ ਤੇ ਕੱਲਾ ਨਜਿੱਠੇ ਮੈਨੂੰ ਇਸ ਮਸਲੇ 'ਚ ਕਿਉਂ ਲਿਆਉਂਦਾ, ਮੇਰਾ ਆਪਣਾ ਪਰਿਵਾਰ ਹੈ, ਮੈਂ ਜਿਹਦੇ ਨਾਲ ਵਰਤਣਾ ਨਹੀਂ ਵਰਤਣਾ ਉਹ ਤਾਂ ਮੈਂ ਵੇਖਣਾ ਹੈ, ਤੋਂ ਭੀਮ ਚੰਦ ਨੂੰ ਐਸਾ ਨਹੀਂ ਕਰਨਾ ਚਾਹੀਦਾ। ਰਾਜੇ ਫਤਿਹ ਸ਼ਾਹ ਨੇ ਜਦੋਂ ਇਹ ਜਵਾਬ ਦਿੱਤਾ ਸੁਣ ਕੇ ਰਾਜਾ ਜਸਵਾਲੀਆ ਤੇ ਭੀਮ ਚੰਦ ਦਾ ਵਜ਼ੀਰ ਰਾਜੇ ਭੀਮ ਚੰਦ ਕੋਲ ਆ ਕੇ ਸਾਰੀ ਗੱਲਬਾਤ ਦੱਸ ਰਹੇ ਨੇ, ਜਿਸ ਪ੍ਰਕਾਰ ਨਾਲ ਉੱਥੇ ਮਾਹੌਲ ਬਣਿਆ ਹੈ ਉਹ ਸਾਰਾ ਪ੍ਰਸੰਗ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਇਸ ਪਵਿੱਤਰ ਗ੍ਰੰਥ ਸ੍ਰੀ ਗੁਰਪ੍ਰਤਾਪ ਸੂਰਤ ਗ੍ਰੰਥ ਵਿੱਚ ਬੜੀ ਸ਼ਰਧਾ ਨਾਲ ਭਾਵਨਾ ਨਾਲ ਲਿਖ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਕਲਗੀਆਂ ਵਾਲੇ ਚੋਜੀ ਪ੍ਰੀਤਮ ਪੰਥ ਦੇ ਵਾਲੀ ਗੁਰਦੇਵ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਰਸਨਾਂ ਨੂੰ ਪਵਿੱਤਰ ਕਰਦੇ ਹੋਇਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਣ ਜਸਵਾਲ ਵਜ਼ੀਰ ਤਬ ਫਤਿਹ ਸ਼ਾਹ ਕੇ ਬੈਨ।
ਰਾਜੇ ਜਸਵਾਲੀਏ ਨੇ ਤੇ ਰਾਜੇ ਭੀਮ ਚੰਦ ਦੇ ਵਜ਼ੀਰ ਨੇ ਫਤਿਹ ਸ਼ਾਹ ਦੀਆਂ ਸਾਰੀਆਂ ਗੱਲਾਂ ਸੁਣੀਆਂ, ਜੋ ਫਤਿਹ ਸ਼ਾਹ ਨੇ ਕਿਹਾ ਜੀ ਮੈਂ ਗੁਰੂ ਸਾਹਿਬ ਨਾਲ ਕਿਵੇਂ ਦੁਸ਼ਮਣੀ ਪਾ ਸਕਦਾ, ਮੇਰਾ ਤਾਂ ਉਹਨਾਂ ਨੇ ਭਲਾ ਕੀਤਾ, ਨਾਨ ਦੇ ਰਾਜੇ ਮੇਦਨੀ ਪ੍ਰਕਾਸ਼ ਨਾਲ ਮੇਰਾ ਝਗੜਾ ਸੀ ਉਹਨਾਂ ਨੇ ਉਹ ਝਗੜਾ ਮਿਟਾਇਆ ਹੈ, ਫਿਰ ਮੇਰੇ ਤੇ ਬਹੁਤ ਅਹਿਸਾਨ ਕੀਤਾ, ਪਰਉਪਕਾਰ ਕੀਤਾ, 1.25 ਲੱਖ ਰੁਪਈਏ ਦਾ ਤੰਬੋਲ ਉਹਨਾਂ ਨੇ ਭੇਜਿਆ ਹੈ, ਮੈਂ ਉਹਨਾਂ ਦਾ ਵੈਰੀ ਕਿਵੇਂ ਹੋਵਾਂ, ਮੈਂ ਉਹਨਾਂ ਤੇ ਕਿਵੇਂ ਜਾ ਕੇ ਹਮਲਾ ਕਰ ਸਕਦਾ ਹਾਂ, ਇਹ ਤਾਂ ਬੜਾ ਵੱਡਾ ਪਾਪ ਹੋਵੇਗਾ, ਉਹ ਗੁਰੂ ਪੀਰ ਨੇ ਗੁਰੂ ਪੀਰਾਂ ਨਾਲ ਵੈਰ ਨਹੀਂ ਕਰੀਦਾ, ਤੁਹਾਡੀ ਵੀ ਮੈਂ ਉਹਨਾਂ ਨਾਲ ਸੰਧੀ ਕਰਾ ਦਿੰਦਾ, ਜੇ ਤੁਹਾਡਾ ਵਿਗਾੜ ਹੋਇਆ ਤੇ ਮੈਂ ਗੁਰੂ ਸਾਹਿਬ ਨੂੰ ਬੇਨਤੀ ਕਰਾਂਗਾ, ਉਹ ਮੇਰੀ ਬੇਨਤੀ ਮੰਨ ਲੈਣਗੇ, ਤੁਹਾਡੇ ਨਾਲ ਸੰਧੀ ਕਰ ਲੈਣਗੇ। ਜਦੋਂ ਇਹ ਸਾਰੀਆਂ ਗੱਲਾਂ ਰਾਜੇ ਫਤਿਹ ਸ਼ਾਹ ਨੇ ਰਾਜੇ ਜਸਵਾਲੀਏ ਨੂੰ ਦੱਸੀਆਂ, ਭੀਮ ਚੰਦ ਦੇ ਵਜ਼ੀਰ ਨੂੰ ਦੱਸੀਆਂ, ਇਹਨਾਂ ਨੇ ਸੁਣੀਆਂ।
ਭੀਮ ਚੰਦ ਕੇ ਢਿੱਗ ਗਏ ਥਿਰਿਓ ਜਹਾਂ ਰਿਸ ਨੈਣ।
ਇਹ ਚੱਲ ਕੇ ਰਾਜੇ ਭੀਮ ਚੰਦ ਕੋਲ ਆਏ, ਜਿੱਥੇ ਭੀਮ ਚੰਦ ਬੜਾ ਗੁੱਸੇ ਵਿੱਚ ਲੋਹਾ ਲਾਖਾ ਹੋ ਕੇ ਅੱਖਾਂ ਲਾਲ ਕਰਕੇ ਬੈਠਾ ਹੋਇਆ ਸੀ, ਉਹਦੇ ਕੋਲ ਚੱਲ ਕੇ ਆਏ।
ਚੋ ਪਈ ਤਰਕਤ ਵਾਕ ਕਹਿਓ ਜਸਵਾਲ।
ਤਰਕ ਕਰਦਿਆਂ ਰਾਜਾ ਜਸਵਾਲੀਆ ਕੇਸਰੀ ਚੰਦ ਉਹ ਬੋਲਿਆ, ਕਹਿਣ ਲੱਗਾ,
ਤਵ ਸਮਦੀ ਕੋ ਰਸ ਗੁਰ ਨਾਲ।
ਕੇਸਰੀ ਚੰਦ ਬੋਲਿਆ ਰਾਜੇ ਭੀਮ ਚੰਦ ਨੂੰ, ਕਹਿੰਦਾ, ਰਾਜਾ ਭੀਮ ਚੰਦ ਜੀ, ਤੇਰਾ ਜਿਹੜਾ ਸਮਦੀ ਹੈ, ਯਾਨੀ ਕਿ ਤੇਰਾ ਕੁੜਮ ਹੈ ਜਿਹੜਾ ਰਾਜਾ ਫਤਿਹ ਸ਼ਾਹ, ਉਹਦਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਬੜਾ ਪ੍ਰੇਮ ਹੈ। ਉਹ ਕਹਿੰਦਾ, ਮੇਰਾ ਤਾਂ ਉਹਨਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਤੇ ਰਸ ਹੈ।
ਉਲਟੋ ਤੁਮਕੋ ਚਹ ਹੈ ਮਿਲਾਇਓ।
ਉਹ ਤਾਂ ਉਲਟਾ ਤੁਹਾਨੂੰ ਵੀ ਮਿਲਾਣਾ ਚਾਹੁੰਦਾ ਗੁਰੂ ਜੀ ਦੇ ਨਾਲ, ਤੂੰ ਲੜਨ ਨੂੰ ਫਿਰਦਾ ਗੁਰੂ ਜੀ ਨਾਲ ਵੀ ਰਾਜੇ ਫਤਿਹ ਸ਼ਾਹ ਨੂੰ ਅੱਗੇ ਕਰਕੇ ਲੜਾਂਗੇ, ਪਰ ਫਤਿਹ ਸ਼ਾਹ ਕਹਿੰਦਾ, ਮੈਂ ਤਾਂ ਉਹਨਾਂ ਦੇ ਨਾਲ ਬੜਾ ਪ੍ਰੇਮ ਰੱਖਦਾ ਤੇ ਤੁਹਾਡੀ ਵੀ ਗੁਰੂ ਜੀ ਦੇ ਨਾਲ ਸੰਧੀ ਕਰਾ ਦਿੰਦਾ, ਮੇਲ ਕਰਾ ਦਿੰਦਾ ਹਾਂ।
ਲਖੀਅਤ ਗੁਰ ਕਰਾਹਾ ਕੁਛ ਖਾਇਓ।
ਲੱਗਦਾ ਫਤਿਹ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਗਿਆ ਸੀ ਉੱਥੇ ਉਹਨਾਂ ਨੂੰ ਮਿਲਣ, ਉਹਨਾਂ ਦਾ ਕੜਾਹ ਖਾ ਕੇ ਆਇਆ, ਉਹ ਕੜਾਹ ਇਹਨਾਂ ਦੇ ਅੰਦਰ ਇਹਦੇ ਅੰਦਰ ਬੋਲਦਾ। ਕੇਸਰੀ ਚੰਦ ਨੇ ਬੜੀ ਜ਼ਿਆਦਾ ਤਰਕ ਕਰਦਿਆਂ ਹੋਇਆ, ਕਿਉਂਕਿ ਕੇਸਰੀ ਚੰਦ ਗੁਰੂ ਸਾਹਿਬ ਦਾ ਬੜਾ ਵੱਡਾ ਵਿਰੋਧੀ ਸੀ, ਜਦੋਂ ਆਇਆ ਸੀ ਪਹਿਲਾਂ ਆਨੰਦਪੁਰ ਸਾਹਿਬ ਉਦੋਂ ਗੁਰੂ ਕੇ ਯੋਧਿਆਂ ਨੇ ਇਹਨੂੰ ਆਪਣੇ ਕਰੜੇ ਹੱਥ ਵਿਖਾਏ ਸਨ, ਉਹ ਵੀ ਦਵੈਸ਼ ਕੱਢਦਾ ਸੀ। ਇਹਨੇ ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਕੀਤਾ। ਉਸ ਵੇਲੇ ਕਹਿਣ ਲੱਗਾ, ਜੀ ਰਾਜਾ ਫਤਿਹ ਸ਼ਾਹ ਜਿਹੜਾ ਲੱਗਦਾ ਇਹਨੇ ਵੀ ਗੁਰੂ ਕਲਗੀਧਰ ਜੀ ਦੇ ਘਰ ਦਾ ਕੋਈ ਕੜਾਹ ਖਾ ਲਿਆ।
ਕਰਾ ਮਾਤ ਸਾਹਿਬ ਪ੍ਰਭ ਜਾਣੈ।
ਇਹ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਕਰਾ ਮਾਤਾਂ ਦੇ ਸਾਹਿਬ ਨੇ, ਉਹ ਕਰਾ ਮਾਤਾਂ ਚ ਕਾਮਲ ਗੁਰੂ ਹਨ।
ਤਿੰਨ ਸਨ ਦਵੈਸ਼ ਨਹੀਂ ਕਿਮ ਠਾਨੈ।
ਕਹਿੰਦਾ ਉਹਨਾਂ ਦੇ ਨਾਲ ਮੈਂ ਨੀ ਕਿਸੇ ਵੀ ਪ੍ਰਕਾਰ ਨਾਲ ਦਵੈਸ਼ ਕਰ ਸਕਦਾ, ਉਹ ਕਰਾ ਮਾਤੀ ਸਾਹਿਬ ਨੇ ਆਪਣੇ ਬਚਨ ਨਾਲ ਕੁਝ ਦਾ ਕੁਝ ਕਰ ਸਕਦੇ ਨੇ, ਮੈਂ ਉਹਨਾਂ ਦੇ ਨਾਲ ਵੈਰ ਨਹੀਂ ਕਰ ਸਕਦਾ।
ਜਥਾ ਬਣਿਓ ਗੁਰ ਸਿੱਖ ਵਿਸਾਲਾ।
ਰਾਜਾ ਭੀਮ ਚੰਦ, ਤੇਰਾ ਕੁੜਮ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਾਨੋ ਜਿਵੇਂ ਸਿੱਖ ਬਣ ਗਿਆ ਹੋਵੇ, ਜਿਵੇਂ ਗੁਰੂ ਦੇ ਸਿੱਖ ਗੱਲਾਂ ਕਰਦੇ ਆ ਨਾ ਗੁਰੂ ਜੀ ਬਾਬਤ, ਉਦਾਂ ਰਾਜਾ ਫਤਿਹ ਸ਼ਾਹ ਉਹੀ ਬੋਲੀ ਬੋਲਦਾ ਹੈ, ਲੱਗਦਾ ਇਹ ਵੀ ਗੁਰੂ ਕਾ ਸਿੱਖ ਬਣ ਗਿਆ ਹੈ।
ਤਿਮ ਬੋਲਤ ਹਮ ਸੋ ਇਸ ਕਾਲਾ।
ਕਹਿੰਦਾ ਤੁਸੀਂ ਵੀ ਉਦਾਂ ਦੇ ਬਣ ਜਾਓ ਜਿਵੇਂ ਮੈਂ ਬਣਿਆ ਹਾਂ, ਜਿਵੇਂ ਮੈਂ ਉਹਨਾਂ ਦੀ ਵਡਿਆਈ ਕਰਦਾ ਤੁਸੀਂ ਵੀ ਉਹਨਾਂ ਦੀ ਵਡਿਆਈ ਕਰੋ।
ਰਾਵਰ ਕ੍ਰੋਧ ਨਾ ਜਾਣਿਓ ਘਨੇ।
ਇਹ ਰਾਜਾ ਭੀਮ ਚੰਦ, ਤੇਰਾ ਗੁੱਸਾ ਨੀ ਉਹਨੇ ਜਾਣਿਆ, ਤੂੰ ਇੰਨਾ ਗੁੱਸਾ ਕੀਤਾ, ਰੋਸ ਕੀਤਾ, ਤੇਰੀ ਤਾਂ ਪਰਵਾਹ ਹੀ ਨੀ ਮੰਨੀ ਰਾਜੇ ਫਤਿਹ ਸ਼ਾਹ ਨੇ, ਏਦਾਂ ਤੈਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਿਵੇਂ ਤੂੰ ਉਹਦੀਆਂ ਅੱਖਾਂ ਦੇ ਸਾਹਮਣੇ ਕੋਈ ਮਾਇਨੇ ਹੀ ਨਾ ਰੱਖਦਾ ਹੋਵੇਂ, ਹਾਲਾਂਕਿ ਅਸੀਂ ਤੇਰੇ ਵੱਲੋਂ ਜਾ ਕੇ ਕਿਹਾ ਵੀ ਤੂੰ ਬੜਾ ਗੁੱਸੇ ਵਿੱਚ ਹੈ, ਉਹਦੀ ਧੀ ਦਾ ਡੋਲਾ ਛੱਡ ਕੇ ਜਾਣ ਨੂੰ ਤਿਆਰ ਹੋ ਗਿਆ, ਪਰ ਉਹਨੇ ਤੇਰੀ ਗੱਲ ਤਾਂ ਮੰਨੀ ਨੀ ਗੀ, ਤੇਰਾ ਤਾਂ ਖਿਆਲ ਤੱਕ ਵੀ ਨੀ ਕੀਤਾ, ਕੋਈ ਡਰ ਨੀ ਤੇਰਾ ਮੰਨਿਆ।
ਫਿਰ ਉਹਨਾਂ ਗੁਰ ਤੇ ਰਸ ਉਰਸਨੇ।
ਉਹਨੇ ਗੁਰੂ ਜੀ ਤੋਂ ਆਪਣਾ ਮੂੰਹ ਨਹੀਂ ਫੇਰਿਆ, ਕਹਿੰਦਾ ਮੈਂ ਤਾਂ ਆਪਣਾ ਪ੍ਰੇਮ ਰੱਖਣਾ ਉਹਨਾਂ ਦੇ ਨਾਲ, ਉਹਨਾਂ ਨੇ ਮੇਰਾ ਕਿਹੜਾ ਕੁਝ ਵਿਗਾੜਿਆ ਕਿ ਮੈਂ ਉਹਨਾਂ ਨਾਲ ਦੁਸ਼ਮਣੀ ਕਰਾਂ।
ਜਥਾ ਆਏ ਤੁਮਰੇ ਮਨ ਮਾਹੀ।
ਹੁਣ ਰਾਜਾ ਭੀਮ ਚੰਦ, ਤੇਰੇ ਮਨ ਚ ਜੋ ਆਵੇ ਹੁਣ ਉਹ ਤੂੰ ਕਰ। ਫਤਿਹ ਸ਼ਾਹ ਨੇ ਤਾਂ ਜਵਾਬ ਦੇ ਦਿੱਤਾ ਵੀ ਮੈਂ ਨੀ ਗੁਰੂ ਦਾ ਵਿਰੋਧੀ ਬਣਨਾ, ਹੁਣ ਤੂੰ ਵੇਖ ਕੇ ਤੇਰੇ ਮਨ ਚ ਕੀ ਖਿਆਲ ਆਉਂਦਾ।
ਕਰੋ ਤਥਾ ਕੋ ਬਰਜਤ ਨਾਹੀ।
ਹੁਣ ਜੋ ਤੂੰ ਕਰਨਾ ਕਰ, ਜੋ ਤੇਰੇ ਮਨ ਚ ਆਉਂਦੀ ਆ ਕਰ, ਤੈਨੂੰ ਕੋਈ ਰੋਕਣ ਵਾਲਾ ਨਹੀਂ ਹੈ, ਤੈਨੂੰ ਕੋਈ ਵਰਜਣ ਵਾਲਾ ਨਹੀਂ ਹੈ।
ਸੁਣ ਕਰ ਭੀਮ ਚੰਦ ਰਿਸ ਛਾਈ।
ਜਦੋਂ ਇਹ ਗੱਲ ਇਹਨੇ ਰਾਜੇ ਕੇਸਰੀ ਚੰਦ ਦੇ ਮੂੰਹੋਂ ਸੁਣੀ ਕਿ ਮੇਰੇ ਕੁੜਮ ਨੇ ਆਹ ਗੱਲਾਂ ਕਹੀਆਂ ਨੇ, ਇਹ ਅੱਗੇ ਹੀ ਪਹਿਲਾਂ ਬੜਾ ਗੁੱਸੇ ਚ ਬੈਠਾ ਸੀ, ਹੋਰ ਜ਼ਿਆਦਾ ਇਹਦੇ ਅੰਦਰ ਭਾਂਬੜ ਮੱਚ ਗਏ ਗੁੱਸੇ ਨਾਲ।
ਅਗਨ ਜਵਲਤ ਆਹੁਤ ਜਨ ਪਾਈ।
ਮਾਨੋ ਬਲਦੀ ਅੱਗ ਦੇ ਉੱਤੇ ਜਿਵੇਂ ਕਿਸੇ ਨੇ ਆਹੁਤੀ ਪਾ ਕੇ, ਘਿਓ ਪਾ ਕੇ ਉਸ ਅੱਗ ਨੂੰ ਹੋਰ ਮਚਾ ਦਿੱਤਾ ਹੋਵੇ, ਏਦਾਂ ਇਹਨੂੰ ਅੱਗ ਲੱਗ ਗਈ, ਹੋਰ ਜ਼ਿਆਦਾ ਗੁੱਸੇ ਦੇ ਨਾਲ ਇਹਦੇ ਬੁੱਲ ਫਰਕਣ ਲੱਗੇ।
ਕਹਿਓ ਦੇਹੋ ਕਰ ਕੂਚ ਨਗਾਰਾ।
ਉਸੇ ਵੇਲੇ ਆਪਣੇ ਬੰਦਿਆਂ ਨੂੰ ਹੁਕਮ ਕੀਤਾ ਵੀ ਨਗਾਰੇ ਤੇ ਚੋਭਾ ਮਾਰੋ, ਆਪਾਂ ਨੀ ਇੱਥੇ ਟਿਕਣਾ, ਅੱਜ ਹੀ ਇੱਥੋਂ ਚੱਲੀਏ। वापस अपनी रियासत नू आज ही जावांगे, चलो इथों कूच करो।
मैं ना करूं कुछ अंगीकार,
फतेह शाह वल्लों जो भी मिलेगा मैं अंगीकार नहीं करांगा, ना इहदी धी दा डोला प्रवान करना अपने पुत लई, ना इहदे वल्लों दित्ता दाज जां जिहड़ियां इह वस्तुआं दे रिहा है उह कुछ भी मैं अंगीकार नहीं करांगा। कहिंदा नगारे ते कूच दे नगारे दियां चोबां लाओ, अज ही असीं वापस जावांगे, असीं फतेह शाह दा कुछ भी अंगीकार नहीं करना।
आन थान निज नंदन ब्याहो,
मैं अपना पुत किसे होर थां ब्याह लवांगा, पर इत्थे नहीं रवांगा जिथे मेरी बेइज्जती होई है, जिथे मेरे दुश्मन दे सोहले गाए जा रहे ने ते मैनू नजरअंदाज कीता जा रहा है, मैं इत्थे नहीं रहांगा, मैं किसे होर थां ते जाके अपने पुत नू ब्याह लवांगा।
इसके देश ना आवन चाहूं,
मैं मुड़ के दे देश विच नहीं आउणा, एदी गढ़वाल रियासत दे विच मैं अपने पैर नहीं पौणे मुड़ के।
अस दुश्मन मेरो दुखदाई,
मेरा ए भी दुश्मन है अज तो बाद, जे गुरु गोबिंद सिंह साहब मेरे दुश्मन ने जिन्हां ने मैनू वड्डा दुख दित्ता है, ए उन्हां दा साथी है, उन्हां दा मित्र है, ते ए भी मेरा दुश्मन है।
तिनके संग प्रीत उपजाई,
उन्हां नाल अपना यराना पुगा रहा है, उन्हां नाल अपनी प्रीत निभा रहा है।
जिम गुरु शत्रु तथा एह मेरो,
जिवें गुरु जी मेरे दुश्मन ने, अज तो बाद राजा फतेह शाह भी मेरा दुश्मन है।
लरो दुहन सो परयो बखेरो,
लड़ाई दोनां नाल ही करांगा मैं, जे गुरु जी नाल लड़ांगा ते राजे फतेह शाह नाल भी हुण मेरी लड़ाई छिड़ेगी, एदे नाल भी मेरा हुण जांगी होवेगा।
इम कह कर मानव पठ दीनो,
कह के राजे भीम चंद ने अपने सिपाही भेज दिते दल च जिथे दा सारी फौज उतरी हुई सी, के तैयारी करो, घोड़िया ते काठियां पाओ, नगारे ते चोबा मारो ते चलिए।
कारण कूच नगारा कीनो,
और कूच दा नगारा वज गया, भीम चंद दा हुक्म सी, सेनापति ने उसे वेले हुक्म मन्या, नगारे ते चोबा ला दित्तियां।
तत छिन जीन हैन पर डाले,
वेखदिया वेखदिया सिपाहियां ने घोड़िया ते तत छिन काठियां पा लियां।
करी सिंगार न कीत उताले,
फिर शिंगा हाथी शिंगारे, वह शिंगारे नहीं हन, हाथी भी तैयार कर ले, छेती नाल उन्हां दे संगल खोल दते।
इम जब तैयार अरूडन पयो,
भीम चंद ने तैयारी कर ली वापसी जान दी, असी नहीं इत्थे टिकना, ना ही इहदी धी दा डोला लैके जाणा, मैं अपना पुत किसे होर थां जाके ब्याह लवांगा, इहदे नाल तां हुण जंग ही छेड़ांगा मैं फतेह शाह नाल। तो इदां कह के जदों इहने तैयारी कर ली पूरी, फौज तैयार हो गई वापस जाण लई,
फतेह शाह के नर सुन लयो,
राजे फतेह शाह दे जिहड़े वजीर सी उहनां नूं पता लगा वी भीम चंद तां तैयारी कर बैठा वापसी जाण दी, घोड़िया ते काठियां कस लिया ने, हाथी तैयार कर लए ने,
मंत्री आदि उतायल ताए,
फतेह शाह दे जिन्ने मंत्री सी जिन्ने वजीर सी उन्हां वेख्या भी इह तां सारा मसला विगड़ चलिया, फतेह शाह दी बड़ी वड्डी भारी बेइज्जती होवेगी जे बरात इदां चली गई डोली ना लैके गए, ता बहुत वड्डा नुकसान होवेगा, निरादर होवेगा। ए सारियां गल्लां जदों इन्हां ने सोचियां ते छेती नाल चल के आए,
निज राजे कन वाक अलाए,
आके राजे फतेह शाह नूं मिले सारे वजीर, राजे फतेह शाह नूं मिल के आके कहण लगे,
टूटन समदी साथ तुम्हारो,
कहण लगे हे राजा फतेह शाह जी, तुसी अपने समदी दे नाल तोड़ बछोड़ा पा लिया है, ये गल चंगी नहीं कि तुसी अपना कुड़माचारी दा सरबंध तोड़ लवो।
किम बने आव है क्यों ना विचारो,
किवें बन सकदा भी तुहाडी धी दे फेरे फेरे होए ने वह डोली ना लैके जाण, ते इहदे विच वेखो तुहाडा किड्डा वड्डा निरादर होवेगा, किड्डी वड्डी भारी बेअदबी होवेगी, तुहाडा किन्ना अपजस होवेगा, इह गल दी विचार क्यों नहीं करदे।
गुरु सो मेल करन है कहां,
गुरु नाल मेल करके तुहानू की मिलना। ਉਹ ਵਜ਼ੀਰ ਵੀ ਹੁਣ ਉਹ ਰਾਜੇ ਭੀਮ ਚੰਦ ਦੀ ਪੱਟੀ ਪੜਾਈ ਹੋਈ ਦੇਤਾ ਹੋਣਾ, ਨਾਲ ਦਿਆਂ ਪਹਾੜੀ ਰਾਜਿਆਂ ਨੇ ਲਾਲਚ ਕੁਝ, ਹੁਣ ਉਹਨਾਂ ਦੀ ਗੱਲ ਕਰਨ ਲੱਗੇ, ਕਹਿਣ ਲੱਗੇ ਰਾਜਾ ਗੁਰੂ ਜੀ ਨਾਲ ਮੇਲ ਕਰਕੇ ਤੈਨੂੰ ਕੀ ਮਿਲਣਾ, ਕੀ ਪ੍ਰਾਪਤ ਹੋਣਾ।
ਦਿਨ ਕੇਤਕ ਤੇ ਥਿਰ ਪੇ ਈਹਾਂ,
ਕੁਝ ਦਿਨਾਂ ਤੋਂ ਆਏ ਨੇ ਇੱਥੇ, हाले कुछ महीने पहला ही इथे आके तेरी रियासत विच बैठे ने
चलियो छोर तब तनु जा डोरा
तेरे रिश्तेदार पुराने ने संबंधी ने ना राजयां दे नाल तेरा प्रात्री प्राप बहुत साला तो तुहाडे प्यो दादयां दी मित्रता ही चलदी आउंदी है ते होनो तेरी धी दा डोला छड के जा रहे हन
एह आप जस पसरै चहु ओरा
आप जस तेरा चारे पासे फैलेगा के फतेह शाह दी लड़की दा डोला छड के चले गए तेरी की इज्जत रहेगी सारे भाईचारे विच सारे राजयां राणियां विच तेरी वड्डी भारी बेइज्जती होवेगी
निज समदी के बन अनुसारी
हाले भी कुछ नहीं बिगड़िया ओ हाले तैयारी करी बैठा है जान दी हाले भी उन्हूं मिन्नत तरला करके रोक ला राजे भीम चंद दे अनुसारी हो के चल जिवें ओ आखदा ओ गल मान लै
रहे आव है जिम लाज तिहारी
ओदे नाल तेरी इज्जत बनी रहेगी तेरी लाज बनी रहेगी जे ओदी गल ना मन्नी ओदे आखे अनुसारी हो के ना चलिया ते तेरी लाज भी जाएगी मुड़ के तेरी धी दा डोला भी किसे ने नहीं लैणा
सुन कर निज सचवन की बानी
जदों फतेह शाह ने अपने वजीरां दियां ये गल्लां सुनिया
शंकत चित मह तबै बखानी
उस वेले मन च शंका पै गया बड़ा डरिया होया फतेह शाह भी ये की भाणा वरतन लगा बरात वापस मुड़न नूं तैयार हो गई है घोड़िया ते काठियां पै गईयां बड़ा डरदा होया बोलिया
तूरन जाए छिमा कर
छेती चलो चल के आपा राजे भीम चंद नूं मिल के अपना अपनी भोलो दे कोलों छिमा करवा लीए ओदे अगे हथ जोड़ के मिन्नत तरला कर लीए
करो निहोरन चढ़त हटावो
रोको भी ओ ना जावे चढ़ाई करके वापस ना मुड़े इथे ही टिक जावे रह जावे
श्री हित मैं तिन सो कहियो
मैं अपनी कल्याण वास्ते कह बैठा सी भी गुरु साहब लोक परलोक सवारन दी समर्था रख दे ते मैं चाहुंदा सी भी इन्हां दा भी भला होवे मैं तां इन्हां दे भले दी गल कही पर इन्हां नूं ओह भले दी गल भी चंगी नहीं लगी भले दी गल भी इन्हां नूं दुख दे रही है
क्यों टुटण कहो चित मह चहियो
इन्हां नाल टुटना थोड़ी चाहुंदा रिश्तेदारी थोड़ी तोड़नी है मैं अपनी मैं तां इन्हां दे भले वास्ते गल कीती सी भी चलो गुरु साहब दी शरण आ जाणगे इन्हां दी कल्याण होवेगी गुरु पीर ने महापुरख ने उन्हां दा सत्कार कीतिया इन्हां दा की घटना सी सगों इन्हां नूं वडियाई मिलनी सी पर जे इन्हां ने रिश्तेदारी तोड़न वाली गल कीती इत्थे तक नौबत तां नहीं सी मैं चाहुंदा इन्हां नाल अपना संबंध थोड़ी तोड़ना है
मैं समदी के नित अनुसारी
मैं तां अपने समदी दे अनुसार हां जो राजा भीम चंद अपने बत्ती दंदां तों कहेगा मैं सिर मत्थे प्रवान करांगा
लड़ो गुरु संग तिन्हो अगारी
कहिंदे आ भी मैं गुरु जी नाल लड़ां ते सब तों मूहरे हो के मैं इन्हां वल्लों गुरु जी नाल लड़न वास्ते भी तैयार पर इदां थोड़ी आ भी बरात लै के वापस परत जाण डोला लैके ना जान रिश्तेदारी तोड़ के जान मैं रिश्तेदारी तोड़न वाली तां गल कही नहीं मैं तां इन्ना कहा भी आपां गुरु साहब नाल गलबात कर लैने आ पर इन्हां नाल रिश्तेदारी तोड़न वाली गल नहीं मैं कही हाले भी ये जो कहेगा मैं दे अनुसार चलांगा जे कहणगे भी गुरु जी नाल जाके लड़ तां मैं मूहरे हो के लड़ांगा
एतो कोप कहो कि मकीन
पर इन्ना गुस्सा राजे भीम चंद ने क्यों कीता
जिस ते चढ़त प्रीत होए हीनो
इहदे करदिआं इहदे मन च मेरे प्रति प्रीत नहीं माड़ी मोटी भी प्रीत नहीं आई इन्हें नहीं वेख्या कि साड़ी मित्रता ही किन्नी पुरानी है जे दे मन च कोई रोस सी ते मेरे नाल गल कर लेंदा
सुन मंत्री दोरे तब गए
जदों फतेह शाह ने अपने वजीरां नूं इह गल्लां कहियां सुन के उसे वेले ओह वजीर दौड़ के गए राजे भीम चंद कोल
हाथ जोड़ सब उचरत पए
जा के राजे भीम चंद नूं हाथ जोड़ के ओहदियां मिन्नतां तरले करन लगे कहण लगे
सुमत वंत तुम क्यों ना विचारो
कहण लगे हे राजा तू सियाणा है चंगा भला सूझवान तू अपनी मत दे नाल इस गल नूं क्यों नहीं विचारदा
फतेह शाह नृप तुव अनुसार
राजा फतेह शाह तेरा रिश्तेदार है और ओ तेरे अनुसार है जिवें तू आखेगा ओदा ही ओ करेगा जो तू करन नूं कहेगा ओही करेगा
जिमरन होए ना तिम तिन पाखी
चलो तुहाडे भले दी गल करदा सी भी लड़ाई तां कोई भी नहीं चाहुंदा हुंदा जंग करने वाले पासियों टाला बटदा सी भी लड़ाई ना होवे अपनी लड़ाई होवेगी जंग होवेगा नुकसान दोहां पासियों हुंदा
निश्चय लड़न जे तुम अभिलाखी
पर जे तेरे मन च लड़न दा निश्चय पक्का है भी तू लड़ना ही लड़ना गुरु गोबिंद सिंह साहब दे नाल
तो सब आगे गुरु के संग
राजा फतेह शाह कहंदा मैं सब तो मूहरे होके अगे जाके लड़न नूं तैयार जे पहले ओ तां टाला वटदा भी लड़ाई ना होवे सियाणा बंदा तां इही सोचदा भी लड़ाई ना होवे पर जे तू ठाण ही लई आ लड़न दी तां तुहाडे सारिआं तों मूहरे होके राजा फतेह शाह गुरु जी नाल लड़न नूं तैयार है
श्री नगरेश्वर कल है जंग
श्री नगर दा राजा फतेह शाह जंग करन वास्ते भी तैयार है
लै है छीन पावटा थान
पावटा साहब जिहड़ी जगह है ओ जगह राजे फतेह शाह दे इलाके विच है ओ खो लवेगा उना कोलो पौंटा साहब खो के उना नू उत्थों तोर देवेगा
डेरा लूट है वस्त महान
कहिंदे सुनिया भी उना दे डेरे ते बड़ा राज साज है सारा डेरा लुट लिया जाएगा गुरु गोबिंद सिंह साहब दा सारा घर बार लुट लिया जावेगा
थिरे हो आप मस्तल मिल ठानो
तुसी हुण टेक जो एदा ना जाओ मसलत इथे बह के तुसी सलाह करो गलबात करो एदा रोसा करके मुंह वट के लंघ जोगे गल नहीं बननी राजा फतेह शाह तुहाडे तो बागी नहीं है ओ तुहाडे अनुसार है जे लड़ना जंग करनी है ता भी ओदे नाल बह के गलबात करो सलाह मशवरा करो
साक विशाल आपनो जन हो
तुहाडा किड्डा वड्डा साक बनिया कुड़माचारी दा पुत तुहाडा व्याहिया ओदी धी दे नाल उन्हें धी व्याई है तुहाडे पुत नाल एदा आपस विच तुसी विरोध रखो ये गल सही नहीं
ऐसी बात न उचित तुहारे
तुहाडे वास्ते गल योग नहीं भी तुसी राजे फतेह शाह नूं मिले नहीं ओदे नाल कोई गल बात नहीं कीती बस विच जिहड़े विचोले साडे वर्गे तुरे फिरदे है उन्हां दीआं गल्लां बातां सुण के वापसी चाला मार दिता ए गल तुहाडे लई योग नहीं
हसें लोक अपवाद उचारे
लोक हसणगे भी राजे आपस विच लड़ पए है आपस विच इन्हां दा विवाद हो गया कल्ली राजे फतेह शाह दी बेइज्जती नहीं होनी राजा तेरी पुत्र दी बरात बरंग चली है वापस बिना लाड़ी तो एदे नाल तेरी बेइज्जती नहीं होनी लोकां ने नहीं कहना कि डोली नहीं तोरी इहदे पुत दे नाल राजे फतेह शाह ने राजे भीम चंद दा इहदे विच निरादर ना होवेगा यह बेइज्जती कल्ली राजे फतेह शाह दी नहीं है ये बेइज्जती तेरी भी होवेगी कि जदों तेरा पुत लाड़ी तो बिना लावा ही खाली जावेगा वापसी
भीम चंद सुन तब है उचारी
जदों वजीरा ने गल्लां कहियां राजे भीम चंद ने सुनिया ते विचारदा
गुरसन लड़ै जे हमो अगारी
कहण लगा जे गुरु कलगीधर जी दे नाल राजा फतेह शाह साडे मूहरे हो के लड़न नूं तैयार है
तब प्रतीत हमरे उरे आवे
फिर मैं इहदे ते भरोसा कर सकदा फिर मेरी एदे नाल रिश्तेदारी बन सकदी है रह सकदी है
मिलबे कहो स्नेह उपजावे
जे कवे भी उना नाल मिलना है जी उना नाल स्नेह प्रगट करना जा गुरु जी दे नाल संधि करनी है मिलाप करना
इम कह पठे सकल प्रधान
फिर साडा एदे नाल कोई संबंध नहीं जे लड़न नूं तैयार है मूहरे होके फिर मैं रह जाना इथे बह के गलबात कर लेने फिर रिश्तेदारी पुगावांगे अपनी जड़ी बनी है ये गल्लां जदों राजे भीम चंद ने कहियां वजीरां ने सुनिया ते सुन के वजीर गए
आए फतेह शाह जिस थान
राजा फतेह शाह जिस जगह ते बैठा उड़ीकदा सी ओदे कोले वजीर चल के आए गलबात दसण लई
बैठे बहुत थार समझायो
आके बहुत बार समझायो बहुत प्यार दे नाल आके राजे फतेह शाह नूं समझाण लगे वजीर
गुरसन लरबो मत ठहरायो
गुरु साहब नाल लड़न दा मत ठहराया यानी कि यह गलबात कीती राजा फतेह शाह भीम चंद नाल तेरा इको गल नाल मेल हो सकदा है कि तेनू गुरु गोबिंद सिंह साहब दे खिलाफ लड़ाई करनी पैनी जंग करना पैना है।
आपस में समधी मिल बातन,
फिर तुहाडी आपसी समधी पुणे दी जेड़ी रिश्तेदारी है ए नेड़ निभेगी।
भय हरख कर है पुन घातन,
फिर दोहां पास्यों खुशी होवेगी। ते फिर तुसी रल मिल के जेड़ा कोई दा पेच लड़न वास्ते करना है वो कर लवो।
अब तो ब्याहे प्रसंग निबेर,
थोड़ा पहला ब्याह वाला मसला निबेड़ो। ब्याह वाला मसला एक बारी निबड़ जाए, मुड़ के जंग युद्ध वाली जेड़ी भी द्योतबंदी बनाउणी है वो बाद विच बना लियो।
पाछे पर है जंग बखेर,
बाद विच फिर जंग दा बखेड़ा पैना ही पैना। उस तो पहला ये जड़ियां ब्याह दियां रीतियां ने तुहाडे रवाज ने, ये रीतियां रवाज जेड़े ने अपने पहला आ नबेड़ो।
फतेह शाह नृप इम ठहराए,
राजे फतेह शाह ने भी कहा राजे भीम चंद दे बाबत भी उन्हां नूं कहो भी जिवें ओ आखणगे मैं उदां करांगा, लड़न नूं कहणगे लड़ांगे। पर पहला ब्याह वाला प्रसंग जेड़ा चल रहा मौके ते इनू नबेड़ो। पहला जेड़ियां लोक वैदक रीतियां ने अपने परिवारां दियां कुलां दियां ਉਹ ਪਹਿਲਾਂ ਆਪਾਂ ਨਿਭਾ ਲਈਏ, ਲੈਣ ਦੇਣ ਦੇ ਸ਼ਗਨ ਜਿਹੜੇ ਨੇ ਉਹ ਕਰ ਲਈਏ, ਉਸ ਤੋਂ ਬਾਅਦ ਜਿਵੇਂ ਕਹੋਗੇ ਆਪਾਂ ਤਿਆਰੀ ਕਰਕੇ ਲੜਾਂਗੇ। ਰਾਜੇ ਫਤਿਹ ਸ਼ਾਹ ਨੇ ਇਹ ਗੱਲਬਾਤ ਜਿਹੜੀ ਆ ਉਹ ਰਾਜੇ ਭੀਮ ਚੰਦ ਦੇ ਨਾਲ ਮੁਕਰਰ ਕਰ ਲਈ।
ਉੱਠਿਆ ਉਹ ਪੁਨ ਦੂਸਰ ਠਾਏ,
ਇਹ ਕਰਾਰਨਾਮਾ ਹੋ ਗਿਆ। ਰਾਜੇ ਭੀਮ ਚੰਦ ਨੇ ਕਿਹਾ ਜੀ ਠੀਕ ਹੈ, ਦੋਨਾਂ ਰਾਜਿਆਂ ਦਾ ਕਰਾਰਨਾਮਾ ਹੋ ਗਿਆ, ਆਪਸੀ ਗੱਲਬਾਤ ਹੋ ਗਈ। ਫਤਿਹ ਸ਼ਾਹ ਉੱਠ ਕੇ ਫਿਰ ਬਾਹਰ ਉਸ ਸਭਾ ਵਿੱਚ ਆਇਆ ਜਿੱਥੇ ਭਾਈ ਨੰਦ ਚੰਦ ਜੀ, ਭਾਈ ਦਇਆ ਰਾਮ ਜੀ ਹੁਣੀ ਸ਼ਗਨ ਲੈ ਕੇ ਖੜੇ ਸਨ, ਕਿਉਂਕਿ ਉਹ ਦੀਵਾਨ ਵੱਖਰਾ ਲੱਗਾ ਹੋਇਆ ਸੀ। ਇਹ ਗੱਲਾਂ ਬਾਤਾਂ ਪਾਸੇ ਪਰਦੇ 'ਚ ਜਾ ਕੇ ਲਿਜਾ ਕੇ ਹੋ ਰਹੀਆਂ ਹਨ। ਤੋ ਰਾਜਾ ਫਤਿਹ ਸ਼ਾਹ ਉਸ ਜਗ੍ਹਾ ਤੇ ਆਇਆ ਜਿੱਥੇ ਸਾਰੀਆਂ ਥਾਵਾਂ ਤੋਂ ਲੋਕ ਸ਼ਗਨ ਲੈ ਕੇ ਆਏ ਹੋਏ ਸਨ।
ਗੁਰਪ੍ਰੋਹਤ ਅਰ ਜਹਾਂ ਦੀਵਾਨ,
ਜਿੱਥੇ ਭਾਈ ਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ ਉਹ ਬੈਠੇ ਘੋਖ ਰਹੇ ਨੇ ਵੀ ਜਿਹੜਾ ਕੋਈ ਇੱਧਰ ਦੌੜ ਕੇ ਜਾਂਦੇ ਆ ਉੱਧਰ ਜਾਂਦੇ ਆ ਵੀ ਮਸਲਾ ਗੁਰੂ ਸਾਹਿਬ ਜੀ ਵਾਲਾ ਹੀ ਵਿਚਾਰਿਆ ਜਾ ਰਿਹਾ। ਹੁਣ ਬੜੇ ਸਿਆਣੇ ਸੀ ਭਾਈ ਨੰਦ ਚੰਦ ਜੀ, ਉਹਨਾਂ ਨੇ ਪੂਰੀ ਉਸੇ ਵੇਲੇ ਪੜਤਾਲ ਵੇਖ ਲਈ ਵੀ ਇਹ ਗੱਲਾਂ ਬਾਤਾਂ ਜਿਹੜੀਆਂ ਇੱਧਰ ਉੱਧਰ ਹੋ ਰਹੀਆਂ ਨੇ ਉਹ ਗੁਰੂ ਸਾਹਿਬ ਵਾਲੇ ਵਿਸ਼ੇ ਤੇ ਹੀ ਚੱਲ ਰਹੀ ਹੈ ਗੱਲਬਾਤ ਕੋਈ ਨਾ ਕੋਈ। ਤੋ ਜਿੱਥੇ ਭਾਈ ਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ ਬੈਠੇ ਹੋਏ ਸੀ ਉਸ ਪਾਸੇ ਰਾਜਾ ਫਤਿਹ ਸ਼ਾਹ ਚੱਲ ਕੇ ਆਇਆ।
ਦੀਨੋ ਚਾਹੇ ਤੰਬੋਲ ਮਹਾਨ,
ਭਾਈ ਦਇਆ ਰਾਮ ਜੀ ਚਾਹੁੰਦੇ ਆ ਵੀ ਤੰਬੋਲ ਦੇ ਦਈਏ, 1.25 ਲੱਖ ਦਾ ਤੰਬੋਲ ਹੈ ਉਹ ਦੇ ਕੇ ਅਸੀਂ ਇੱਥੋਂ ਛੇਤੀ ਨਾਲ ਨਿਕਲ ਚੱਲੀਏ।
ਕੇਤਕ ਸੁਭੱਟ ਜਿਨਹੋ ਕੇ ਸਾਥ,
ਸਿਪਾਹੀ ਵੀ ਨਾਲ ਨੇ ਭਾਈ ਦਇਆ ਰਾਮ ਤੇ ਭਾਈ ਨੰਦ ਚੰਦ ਜੀ ਦੇ ਨਾਲ ਜਿਹੜੇ ਮਹਾਰਾਜ ਜੀ ਦੇ ਯੋਧੇ ਆਏ ਨੇ 500, ਉਹਨਾਂ ਵਿੱਚੋਂ ਕੁਝ ਕੁ ਸਿਪਾਹੀ ਨਾਲ ਆਏ ਹੋਏ ਨੇ ਸਭਾ ਵਿੱਚ।
ਆਦਿ ਖੜਗ ਤੇ ਆਯੁਧ ਹੱਥ,
ਦੇ ਤਲਵਾਰਾਂ ਦੇ ਮੁੱਠਿਆਂ ਤੇ ਹੱਥ ਨੇ ਵੀ ਕੋਈ ਪਤਾ ਨੀ ਵੀ ਇੱਥੇ ਗਲ ਪੈਣ, ਮਾਹੌਲ ਏਦਾਂ ਦਾ ਨਜ਼ਰ ਆ ਰਿਹਾ ਸੀ। ਤੇ ਪਹਿਲਾਂ ਹੀ ਉਹ ਤਿਆਰ ਬਰ ਤਿਆਰ ਖੜੇ ਸੀ ਵੀ ਜੇ ਗਲ ਪੈਣਗੇ ਤੇ ਘੱਟੋ ਘੱਟ ਅੱਗੋਂ ਲੜਨ ਵਾਸਤੇ ਆਪਣੀ ਤਿਆਰੀ ਰੱਖੀਏ, ਭਾਵੇਂ ਇਹਨਾਂ ਦੀ ਗਿਣਤੀ ਵਾਧਾ ਪਰ ਸੂਰਮੇ ਲੜਨੋਂ ਨਹੀਂ ਹਟਦੇ ਹੁੰਦੇ। ਉਹਨਾਂ ਆਪਣੀ ਪੂਰੀ ਤਿਆਰੀ ਕੀਤੀ ਹੋਈ ਸੀ।
ਗਿਰਪਤ ਦ੍ਰਿਸ਼ਟ ਸਮੁਖ ਨਹਿ ਕੀਨੀ,
ਜਦੋਂ ਫਤਿਹ ਸ਼ਾਹ ਆਇਆ ਤੇ ਉਹਦੇ ਤੋਰ ਬਦਲੇ ਹੋਏ ਸੀ, ਜਦੋਂ ਉੱਠ ਕੇ ਗਿਆ ਸੀ ਉਦੋਂ ਕੁਝ ਹੋਰ ਸੀ ਅੱਖਾਂ, ਹੁਣ ਜਦੋਂ ਵਾਪਸ ਆਇਆ ਤਾਂ ਉਹਦਾ ਤੌਰ ਤਰੀਕਾ ਬਦਲਿਆ ਹੋਇਆ, ਉਹ ਹੁਣ ਅੱਖਾਂ ਨਹੀਂ ਮਿਲਾਉਂਦਾ ਭਾਈ ਦਇਆ ਰਾਮ ਜੀ ਨਾਲ ਭਾਈ ਨੰਦ ਚੰਦ ਜੀ ਨਾਲ, ਪਾਸੇ ਜਿਹਾ ਮੂੰਹ ਵੱਟਣ ਲੱਗ ਪਿਆ, ਅੱਖਾਂ ਪਾਸੇ ਕਰਨ ਲੱਗ ਪਿਆ।
ਨੰਦ ਚੰਦ ਚਾ ਤੁਰ ਤਬ ਚੀਨੀ,
ਭਾਈ ਨੰਦ ਚੰਦ ਜੀ ਬੜੇ ਸਿਆਣੇ ਸੀ ਵੀ ਅੱਖਾਂ ਬਦਲੀਆਂ ਨੇ ਫਤਿਹ ਸ਼ਾਹ ਦੀਆਂ, ਅੱਖਾਂ ਮਿਲਾ ਨਹੀਂ ਰਿਹਾ। ਜਦੋਂ ਬੰਦੇ ਦੇ ਮਨ ਚ ਵੈਰ ਦੀ ਬਿਰਤੀ ਦੁਵੈਸ਼ ਦੀ ਬਿਰਤੀ ਆ ਜਾਏ, ਅੱਖ ਜਿਹੜੀ ਕੌੜੀ ਜੀ ਹੋ ਜਾਏ ਤੇ ਫਿਰ ਸਿਆਣਾ ਬੰਦਾ ਭਾਪ ਹੀ ਲੈਂਦਾ ਵੀ ਇਹਦੀਆਂ ਅੱਖਾਂ ਜਿਹੜੀਆਂ ਨੇ ਹੁਣ ਬਦਲੀਆਂ ਹੋਈਆਂ। ਭਾਈ ਨੰਦ ਚੰਦ ਜੀ ਬੜੇ ਸਿਆਣੇ, ਫਤਿਹ ਸ਼ਾਹ ਦੀ ਅੱਖ ਵੇਖ ਲਈ ਵੀ ਅੱਖਾਂ ਪਲਟਦਾ ਹੈ, ਪਾਸਾ ਵੱਟਦਾ, ਸਾਡੇ ਵੱਲ ਵੇਖ ਕੇ ਨਜ਼ਰ ਅੰਦਾਜ਼ ਕਰੀ ਜਾਂਦਾ ਸੀ ਨਾ। ਭਾਈ ਸਾਹਿਬ ਹੁਣੀ ਬੈਠੇ ਉਹ ਕੋਲੋਂ ਲੰਘ ਗਿਆ ਤੇ ਨਜ਼ਰ ਅੰਦਾਜ਼ ਕਰਕੇ ਲੰਘ ਗਿਆ, ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ।
ਦਇਆ ਰਾਮ ਪ੍ਰੋਹਤ ਕੇ ਕਾਨਨ,
ਭਾਈ ਨੰਦ ਚੰਦ ਜੀ ਭਾਈ ਦਇਆ ਰਾਮ ਜੀ ਦੇ ਕੋਲ ਬੈਠੇ ਸੀ ਤੇ ਉਹਨਾਂ ਦੇ ਕੰਨ ਚ ਬੋਲੇ, क्योंकि गलबात गुप्त रूप च होनी सी। भाई दया राम जी दे कान च भाई नंद चंद जी बोले कहण लगे,
पाखी गत समीप कर आनन,
भी नेड़े करो कान, तुहाडे नाल गल करनी अति जरूरी है।
बिगरो लखियत दुष्ट पहारी,
कहण लगे भाई नंद चंद भाई दया राम जी, भाई दया राम जी पहाड़िए बिगड़ गए ने, दुष्ट ने सारे। पहला फतेह शाह ते आपां नूं माड़ा मोटा भरोसा सी भी चलो गुरु घर दा एहसान मनदा है, पर हुण फतेह शाह दियां भी अखां बदलियां होईयां, इहदे भी तौर तरीके हुण वखरे वखरे नजर आ रहे ने।
मिलियो कुसंग संग मत मारी,
कुसंगियां नाल मिल के इहदी मत भी मारी गई है, उहनां दी तां मत वजी होई है मरी होई है, उहनां दा संग करके फतेह शाह दी मत ते भी पड़दा पै गया, कुसंग दा असर हो गया।
अब ना करो इनको विश्वास,
हुण इहनां दा विश्वास नहीं करना, होने विश्वास करन दे लायक नहीं रहे।
रहो सुचेत तरहो गुरु आस,
गुरु दी आस रख के सुचेत रहो, आस ही रखनी है भी गुरु पातशाह ने कह के भेजिया सी कि जेड़े सतगुरु तुहानू भेज रहे ने ओ सतगुरु जी तुहानू साबत वापस भी लैके आउणगे। हुण गुरु जी ते आस रखो ते सुचेत रहो।
पुतो बिलोकत जथा अगारे,
इना दे अगे अपने नेत्रां दे सामने ध्यान नाल अखां खोल के वेख्यो, कलियां बाहरलियां अखां नहीं, अंदरलियां सुरती दे नेत्र भी खोल के इना दियां चालां वेखो की करदे ने।
नहीं तोर सो पर है निहारे,
इना दे तौर हुण पहलां वाले नजर नहीं आउंदे, फतेह शाह दियां अखां बदलियां होईयां ने।
नहीं तंबोल दिश दृष्ट लगाई,
तंबोल वाल भी नहीं वेख रहा, तंबोल सवा लख रुपए का तंबोल पिया हो, फतेह शाह तंबोल वाले पासे भी नहीं वेख रहा कि गुरु जी ने जिहड़ा शगन भेजा उन्नू भी नजरअंदाज कर रहा है।
भाल विशाल रहो बिल बिल खाई,
मथे तो पता लगता भी मथे ते त्रिवड़ियां पईयां होईयां ने, चेहरे तो पता लग रहा भी इस वेले बहुत ज्यादा तपया होया फतेह शाह।
तनक ना रुख हमरी दिशकीनस,
थोड़ा जन्ना भी रुख साडे वल नहीं कीता, इन्हें वेख्या भी है ही नहीं मानो इत्थे, एदा साडे नाल पेश कीती है इन्हें बिरती।
तरे बकरता टर बोलीनस,
बकरता दा मतलब हुंदा बिरकता, टेढ़ा पन धारण कीता भी साडे कोलों पासा वट के लंघिया, पासा वटण दा मतलब भाई दया राम जी ਹੁਣ ਤੁਸੀਂ ਆਪ ਸਮਝ ਲਓ ਵੀ ਕੀ ਹੋ ਸਕਦਾ।
ਲਖੀ ਪਰੈ ਜਿਮ ਰਖੀ ਰੁਖਾਈ,
ਜਿਹੜੀ ਰੁੱਖੇਪਨ ਦੀ ਬਿਰਤੀ ਫਤਿਹ ਸ਼ਾਹ ਨੇ ਪ੍ਰਗਟ ਕੀਤੀ ਹੈ, ਇਹਦਾ ਮਤਲਬ ਵੀ ਹੁਣ ਇਹ ਲੜਨ ਨੂੰ ਤਿਆਰ ਨੇ, ਇਹ ਹੁਣ ਲੜਾਈ ਕਰਨ ਵਾਸਤੇ ਤਿਆਰ ਹਨ।
ਕਰਿਓ ਚਾਹੇ ਕੁਛ ਮੂਡ ਖੁਟਾਈ,
ਇਹਨਾਂ ਦੇ ਮੂਰਖਾਂ ਦੀ ਖੋਟੇਪਨ ਦੀ ਬਿਰਤੀ ਜਗ ਜਾਹਰ ਹੋ ਰਹੀ ਹੈ।
ਇਹਾਂ ਠਹਿਰ ਬੋ ਨਾਹਨ ਅਛ,
ਇੱਥੇ ਠਹਿਰਨਾ ਇੱਥੇ ਰੁਕਣਾ ਆਪਣੇ ਲਈ ਚੰਗਾ ਨਹੀਂ, ਹੁਣ ਜਿੰਨਾ ਛੇਤੀ ਹੋ ਸਕੇ ਇੱਥੋਂ ਹਰਨ ਭਰਨ ਹੋਈਏ, ਇੱਥੋਂ ਛੇਤੀ ਨਾਲ ਹੱਲਾ ਕਰਕੇ ਚਾਲਾ ਮਾਰੀਏ।
ਕਹਿਣ ਸੁਣਨ ਇਨਸਾਨ ਨਹਿ ਬੰਸ਼,
ਉਹਨਾਂ ਨਾਲ ਗੱਲ ਕਹਿਣ ਸੁਣਨ ਵਾਲਾ ਸਮਾਂ ਨਹੀਂ ਰਿਹਾ, ਵੀ ਹੁਣ ਆਪਾਂ ਸੋਚੀਏ ਵੀ ਗੱਲਬਾਤ ਕਰ ਲਈਏ, ਹੁਣ ਗੱਲਬਾਤ ਵਾਲਾ ਮਾਹੌਲ ਨਹੀਂ ਰਿਹਾ, ਕਿਉਂਕਿ ਹੁਣ ਜਿਹੜੀ ਗੱਲਬਾਤ ਹੋਣੀ ਹੈ ਇਹਨਾਂ ਦੇ ਹਾਵਾਂ ਭਾਵਾਂ ਤੋਂ ਲੱਗਦਾ ਵੀ ਉਹ ਗੱਲਬਾਤ ਜੰਗ ਦੇ ਮੈਦਾਨ 'ਚ ਹੀ ਹੋਣੀ ਹੈ, ਹੁਣ ਇਹਨਾਂ ਦੇ ਕੋਲ ਬਹਿ ਕੇ ਗੱਲਬਾਤ ਨਹੀਂ ਹੋ ਸਕਣੀ।
ਹੋਏ ਸਾਵਧਾਨ ਸੰਭਾਲ ਹੋ ਡੇਰਾ,
ਸਾਵਧਾਨ ਹੋਵੋ ਤੇ ਚੱਲ ਕੇ ਆਪਣਾ ਡੇਰਾ ਸੰਭਾਲੋ, ਆਪਣੀ ਫੌਜ ਨੂੰ ਸੰਭਾਲੋ।
ਮੁਝ ਦੇਖੈ ਹੋਏ ਪਰੈ ਬਖੇਰਾ,
ਦਿਸ ਰਿਹਾ ਵੀ ਬਸ ਹੁਣ ਘੜੀ ਪਲ 'ਚ ਬਖੇੜਾ ਹੋਣ ਹੀ ਵਾਲਾ, ਘੜੀ ਪਲ 'ਚ ਜੰਗ ਛਿੜਨ ਹੀ ਵਾਲਾ ਹੈ।
ਸਰਬ ਗਿਰੇਸ਼ਨ ਕੀ ਬਹੁਸੈਨ,
ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ, ਕਿਉਂਕਿ ਕੱਲਾ ਫਤਿਹ ਸ਼ਾਹ ਨਹੀਂ ਹੈ, ਭੀਮ ਚੰਦ ਨਹੀਂ ਹੈ, ਸਾਰੇ ਪਹਾੜੀਏ ਰਾਜੇ ਦੁਸ਼ਟਾਂ ਦੀ ਚੌਂਕੜੀ ਸਾਰਿਆਂ ਦੀ ਇੱਥੇ ਇਕੱਠੀ ਹੈ, ਉਹਨਾਂ ਸਾਰਿਆਂ ਦੀ ਸੈਨਾ ਵੀ ਬਹੁਤ ਗਿਣਤੀ ਵਿੱਚ ਹੈ।
ਬਹੁਰ ਦੇਸ਼ ਹਮਰੋ ਇਤ ਹੈ ਨਾ,
ਫਿਰ ਆਪਣਾ ਦੇਸ਼ ਨਹੀਂ, ਬਗਾਨੇ ਥਾਂ ਤੇ ਆ ਕੇ ਬੈਠੇ ਆ, ਦੇਸ਼ ਵੀ ਬਗਾਨਾ, ਬਗਾਨੇ ਥਾਂ ਤੇ ਆ ਕੇ ਬੈਠੇ ਹੋਏ ਆ।
ਦਇਆ ਰਾਮ ਸੁਣ ਕੇ ਪੁਨ ਬੋਲਾ,
ਭਾਈ ਨੰਦ ਚੰਦ ਜੀ ਨੇ ਗੱਲਾਂ ਕੰਨ ਚ ਹੀ ਕਹੀਆਂ ਭਾਈ ਦਇਆ ਰਾਮ ਜੀ ਦੇ ਅੱਗੋਂ, ਭਾਈ ਦਇਆ ਰਾਮ ਜੀ ਬੋਲੇ,
ਪਠਿਓ ਗੁਰੂ ਇਨ ਦੇਹੋ ਤੰਬੋਲਾ,
ਕਹਿਣ ਲੱਗੇ ਭਾਈ ਨੰਦ ਚੰਦ ਜੀ ਗੁਰੂ ਸਾਹਿਬ ਨੇ ਆਪਾਂ ਨੂੰ ਭੇਜਿਆ ਤੰਬੋਲ ਦੇਣ ਲਈ, ਆਪਾਂ ਤੰਬੋਲ ਤਾਂ ਦੇ ਦਈਏ ਜਿਹੜਾ ਸਵਾ ਲੱਖ ਦਾ ਲਿਆਂਦਾ, ਉਹ ਤਾਂ ਇਹਨਾਂ ਨੂੰ ਦੇ ਦਈਏ
ਨਿਜ ਦਿਸ ਤੇ ਨੀ ਕਹਿ ਕਰ ਚਲੀਏ ਹੈ
ਆਪਣੇ ਵੱਲੋਂ ਤਾਂ ਭਲਾ ਹੀ ਕਰੀਏ ਆਪਾਂ ਜੇ ਇਹਨਾਂ ਦੇ ਮਨ ਮੈਲਿਆ ਆਪਾਂ ਨਾ ਮਨ ਮੈਲਾ ਕਰੀਏ ਭਾਈ ਦਇਆ ਰਾਮ ਜੀ ਦੀ ਮਨ ਚ ਕਿਉਂਕਿ ਮਹਾਂਪੁਰਖ ਗੁਰਸਿੱਖ ਜਿਹੜੇ ਨਿਰਵੈਰ ਹੁੰਦੇ ਆ ਭਾਈ ਦਇਆ ਰਾਮ ਜੀ ਦਾ ਹਿਰਦਾ ਬੜਾ ਸਰਲ ਉਹ ਕਹਿੰਦੇ ਆਪਾਂ ਤਬੋਲ ਦੇਣ ਆਏ ਆ ਉਹ ਤਬੋਲ ਦੇ ਦਈਏ ਆਪਾਂ ਆਪਾਂ ਆਪਣੇ ਵੱਲੋਂ ਹਿਰਦਾ ਸਾਫ਼ ਕਰਕੇ ਜਾਈਏ
ਪੁਨ ਗਮਨ ਹੋ ਸਤਿਗੁਰੂ ਸਨ ਮਿਲੀਏ ਹੈ
ਫਿਰ ਆਪਾਂ ਇੱਥੋਂ ਨਾਲ ਹੀ ਚਾਲਾ ਮਾਰ ਦਈਏ ਤੰਬੋਲ ਦੇ ਕੇ ਤੇ ਗੁਰੂ ਸਾਹਿਬ ਨੂੰ ਚੱਲ ਕੇ ਮਿਲੀਏ
ਪ੍ਰਭ ਸੋ ਬੁਰਾ ਤੱਕੈ ਇਹ ਜੈਸੇ
ਗੁਰੂ ਸਾਹਿਬ ਦਾ ਬੁਰਾ ਤੱਕਣਗੇ ਸਤਿਗੁਰੂ ਜੀ ਦੇ ਨਾਲ ਬੁਰਿਆਈ ਚਿਤ ਬਣਗੇ
ਫਲ ਸੰਕਟ ਕੋ ਲੈ ਸਹਿ ਤੈਸੇ
ਇਹਨਾਂ ਨੂੰ ਫਿਰ ਵੱਡਾ ਭਾਰੀ ਸੰਕਟ ਪ੍ਰਾਪਤ ਹੋਵੇਗਾ ਇਹਨਾਂ ਨੂੰ ਆਪਣੀ ਕਰਨੀ ਦਾ ਫਲ ਖੁਦ ਭੁਗਤਣਾ ਪਵੇਗਾ
ਇਤੇ ਦਿਵਸ ਹਮ ਕੋ ਇਨ ਰੱਖਾ
ਇੰਨੇ ਦਿਨ ਇਹਨਾਂ ਨੇ ਸਾਨੂੰ ਫਤਿਹ ਸ਼ਾਹ ਨੇ ਸਾਨੂੰ ਆਪਣੇ ਕੋਲ ਰੱਖਿਆ ਕਿੰਨਾ ਪਿਆਰ ਕੀਤਾ ਸਨਮਾਨ ਦਿੱਤਾ ਸਾਡੇ ਨਾਲ ਏਦਾਂ ਥੋੜੀ ਵੀ ਹੁਣ ਇੱਕ ਅੱਖ ਦੇ ਫੋਰ ਚ ਸਾਡੇ ਨਾਲ ਵਿਗਾੜ ਪਾ ਲੇਗਾ ਵੀ ਇੰਨੇ ਚਿਰ ਦਾ ਇਹਨੇ ਸਾਡਾ ਸਨਮਾਨ ਰੱਖਿਆ
ਅਬ ਮੂਰਖ ਬਿਗੜਨ ਅਭਿਲਾਖਾ
ਹੁਣ ਇਹ ਮੂਰਖ ਬਿਗੜਨ ਦੀ ਅਭਿਲਾਖਾ ਕਰ ਰਹੇ ਨੇ
ਉਪਕਾਰੀ ਸਨ ਬਨ ਅਪਕਾਰੀ
ਉਪਕਾਰੀ ਦੇ ਨਾਲ ਇਹ ਅਪਕਾਰੀ ਬਣ ਰਹੇ ਨੇ ਯਾਨੀ ਕਿ ਜਿਹੜੇ ਸਾਹਿਬ ਇਹਨਾਂ ਦਾ ਉਪਕਾਰ ਕਰਕੇ ਭਲਾ ਕਰ ਰਹੇ ਨੇ ਇਹ ਉਹਨਾਂ ਦਾ ਨੁਕਸਾਨ ਚਿਤਵ ਰਹੇ ਨੇ ਉਹਨਾਂ ਦੀ ਹਾਨੀ ਕਰਨਾ ਚਾਹੁੰਦੇ ਨੇ
ਮਤ ਮਾਰੀ ਦਰੋਹੀ ਸੁਪਹਾਰੀ
ਫਿਰ ਤਾਂ ਇਹਨਾਂ ਦੀ ਮਤ ਮਾਰੀ ਹੋਈ ਹੈ ਇਹ ਦਰੋਹੀ ਨੇ ਗੁਰੂ ਘਰ ਦੇ ਪਹਾੜੀਏ
ਨੰਦ ਚੰਦ ਕਹਿ ਪ੍ਰੋਹਤ ਸੁਣੀਏ ਹੈ
ਭਾਈ ਦਇਆ ਰਾਮ ਜੀ ਨੇ ਕਿਹਾ ਵੀ ਆਪਾਂ ਤੰਬੋਲ ਦੇ ਚੱਲੀਏ ਤੇ ਛੇਤੀ ਤੁਰ ਜਾਂਦੇ ਹਾਂ ਵਾਪਸੀ ਭਾਈ ਨੰਦ ਚੰਦ ਜੀ ਨੇ ਜਦੋਂ ਸੁਣੇ ਭਾਈ ਦਇਆ ਰਾਮ ਜੀ ਦੇ ਬਚਨ ਤੇ ਬੋਲੇ
ਦੀਨ ਇਤੋ ਧਨ ਕੋ ਗੁਣ ਗੁਣੀਏ ਹੈ
ਲੱਗੇ ਪ੍ਰੋਹਿਤ ਜੀ ਇਹ ਦੱਸੋ 1.25 ਲੱਖ ਰੁਪਈਆ ਇੱਥੇ ਦੇਣ ਦੇ ਵਿੱਚ ਆਪਾਂ ਨੂੰ ਕੀ ਲਾਭ ਹੋ ਰਿਹਾ ਇਹ 1.25 ਲੱਖ ਦਾ ਤੰਬੋਲ ਇਹਨਾਂ ਨੂੰ ਦੇ ਦਈਏ ਗੁਰੂ ਘਰ ਦੇ ਉਪਕਾਰ ਨੂੰ ਇਹ ਮੰਨਦੇ ਨਹੀਂ ਉਪਕਾਰੀ ਸਤਿਗੁਰਾਂ ਦੀ ਇਹ ਹਾਨੀ ਕਰਨਾ ਚਾਹੁੰਦੇ ਆ ਤੇ ਫਿਰ ਇਹਨਾਂ ਨੂੰ ਆਪਾਂ 1.25 ਲੱਖ ਗੁਰੂ ਘਰ ਦਾ ਕਿਉਂ ਦੇ ਦਈਏ ਜੇ ਗੁਰੂ ਘਰ ਦੀ ਕਿਰਪਾ ਹੀ ਨਹੀਂ ਇਹ ਮੰਨਦੇ ਗੁਰੂ ਘਰ ਨਾਲ ਵੈਰ ਰੱਖਦੇ ਆ ਹਾਂਜੀ
ਇਹ ਨਿਸ਼ਚੈ ਬਿਗੜ ਹੈ ਮਤ ਮੂੜੇ
ਇਹਨਾਂ ਨੇ ਤਾਂ ਵਿਗੜਨਾ ਹੀ ਵਿਗੜਨਾ ਇਹ ਗੱਲ ਹੁਣ ਬਿਲਕੁਲ ਸਾਫ਼ ਹੋ ਚੁੱਕੀ ਹੈ
ਸਾਡਸਤੀ ਇਨ ਸੀਸ ਰੂਡੇ
ਸਾੜ ਸਤੀ ਇਹਨਾਂ ਦੇ ਸਿਰ ਤੇ ਸਵਾਰ ਹੋ ਗਈ ਹੈ
ਲਿਹੂ ਸਭ ਆਪਣੀ ਵਸਤ ਸੰਭਾਰ
ਆਪਾਂ ਹੁਣ 1.25 ਲੱਖ ਰੁਪਈਆ ਇੱਥੇ ਦੇ ਕੇ ਨਹੀਂ ਜਾਣਾ ਇਹ ਤੰਬੋਲ ਇਹ ਆਪਣਾ ਸਾਂਭੀਏ ਤੇ ਇਹ ਵੀ ਲੈ ਕੇ ਵਾਪਸ ਚੱਲੀਏ ਸਤਿਗੁਰਾਂ ਦੇ ਖਜ਼ਾਨੇ ਚ ਕਿਸੇ ਦੇ ਭਲੇ ਦੇ ਕੰਮ ਆਵੇਗਾ ਇਹਨਾਂ ਮਲੇਛਾਂ ਨੂੰ ਕਿਉਂ ਦੇਈਏ ਭਾਈ ਨੰਦ ਚੰਦ ਜੀ ਉਸ ਦ੍ਰਿਸ਼ਟੀਕੋਣ ਨਾਲ ਵੇਖ ਰਹੇ ਆ ਕਿਉਂ ਦੇਈਏ ਹੁਣ ਇਹਨਾਂ ਨੂੰ ਜਦੋਂ ਗੁਰੂ ਘਰ ਦਾ ਅਹਿਸਾਨ ਹੀ ਨਹੀਂ ਮੰਨਣਾ ਇਹਨਾਂ ਨੇ 1.25 ਲੱਖ ਦਾ ਤੰਬੋਲ ਲੈ ਕੇ ਵੀ ਗੁਰੂ ਘਰ ਨਾਲ ਲੜਨਾ ਜਾਂ ਤਾਂ ਹੋਵੇ ਵੀ 1.25 ਲੱਖ ਦੇ ਦਈਏ ਵੀ ਲੜਾਈ ਨਾ ਕਰਨ ਲੜਨਾ ਤਾਂ ਇਹਨਾਂ ਨੇ ਹੈ ਹੀ ਹੈ ਫਿਰ ਪੈਸੇ ਕਿਉਂ ਦੇਈਏ ਇਹਨਾਂ ਨੂੰ ਕਿਉਂ 1.25 ਲੱਖ ਦਾ ਤੰਬੋਲ ਦਈਏ ਇਹਨਾਂ ਨੂੰ ਇਹ ਤਾਂ ਫਿਰ ਨੀਤੀ ਨਹੀਂ
ਚੱਲ ਦੀਜੈ ਸਤਿਗੁਰੂ ਅਗਾਰ ਹੈ
ਇਹ ਤੰਬੋਲ ਸਾਂਭੋ ਇਕੱਠਾ ਕਰੋ ਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਚੱਲ ਕੇ ਸਾਰੀਆਂ ਚੀਜ਼ਾਂ ਹਾਜ਼ਰ ਕਰੋ
ਬਨੇ ਵਿਰੋਧੀ ਕੋ ਕਿਮ ਦੇਣਾ
ਇਹਨਾਂ ਦੁਸ਼ਮਣਾਂ ਨੂੰ ਕਿਵੇਂ ਦੇ ਦਈਏ ਸਾਰਾ ਕੁਝ ਇਹ ਵਿਰੋਧੀ ਬਣੇ ਹੋਏ ਨੇ ਗੁਰੂ ਘਰ ਦੇ ਕਿਵੇਂ ਵਸਤੂਆਂ ਇਹਨਾਂ ਨੂੰ ਦੇ ਦਈਏ
ਨਿਜ ਬਲ ਕਰ ਹਮ ਲੂਟ ਸੋਲੇਨਾ
ਅਸੀਂ ਆਪਣੇ ਬਲ ਦੇ ਨਾਲ ਇਹਨਾਂ ਕੋਲੋਂ ਇਹ ਸਾਰੀਆਂ ਵਸਤੂਆਂ ਲੁੱਟਾਂਗੇ ਖੋਵਾਂਗੇ ਹਾਂਜੀ
ਬਨਿਓ ਰਹਿਤ ਜੇ ਗੁਰ ਕੋ ਦਾਸ
ਜੇ ਰਾਜਾ ਫਤਿਹ ਸ਼ਾਹ ਗੁਰੂ ਦਾ ਦਾਸ ਬਣਿਆ ਰਹਿੰਦਾ ਜਿਵੇਂ ਪਹਿਲਾਂ ਸੀ ਓਦਾਂ ਹੀ ਸੇਵਕ ਬਣਿਆ ਰਹਿੰਦਾ
ਤੋ ਹਮ ਦੇਤ ਵਸਤ ਇਨ ਪਾਸ
ਫਿਰ 1.25 ਲੱਖ ਦਾ ਤੰਬੋਲ ਇਹਨਾਂ ਨੂੰ ਦੇ ਦਿੰਦੇ ਜੇ ਦਾਸ ਬਣ ਕੇ ਰਹਿੰਦਾ ਵੇਖਿਆ ਨੀ ਤੁਹਾਨੂੰ ਮਿਲਿਆ ਤੱਕ ਨੀ ਉਹ ਪਾਸਾ ਵੱਟ ਕੇ ਗਿਆ ਮੱਥੇ ਤੇ ਤਰੂੜੀ ਪਾਈ ਹੋਈ ਸੀ ਵੇਖ ਕੇ ਘੂਰਦਾ ਸੀ ਉਹ ਨਾਲੇ ਘੂਰੇ ਤੇ ਨਾਲੇ ਆਪਾਂ ਉਹਨੂੰ 1.25 ਲੱਖ ਦਾ ਤੰਬੋਲ ਦੇਈਏ ਭਾਈ ਦਇਆ ਰਾਮ ਜੀ ਇਹ ਕੌਣ ਸਿਆਣਪ ਕਹੂ ਆਪਾਂ ਨੂੰ ਜੇ ਤਾਂ ਦਾਸ ਬਣ ਕੇ ਰਹਿੰਦਾ ਤੇ ਫਿਰ ਦੇ ਵੀ ਦਿੰਦੇ ਹਾਂਜੀ
ਭਇਓ ਬਿਰਸ ਅਬ ਲਿਹੋ ਬਟੋਰ
ਭਇਓ ਬਿਰਸ ਬਿਰਸ ਦਾ ਮਤਲਬ ਹੁੰਦਾ ਵੀ ਗੁਰੂ ਘਰ ਨਾਲ ਬੇਰ ਅਸੀਂ ਕਰ ਲਈਆ ਇਹਨੇ ਹੁਣ ਕਿਵੇਂ ਇਹਨੂੰ ਇਹ ਸਾਰੀਆਂ ਵਸਤੂਆਂ ਦੇ ਦਈਏ ਇਸ ਕਰਕੇ ਛੇਤੀ ਨਾਲੇ ਸਾਰਾ ਸਮਾਨ ਇਕੱਠਾ ਕਰੋ
तूरन चलो सिवर निज ओर
और छेती नाल अपने डेरे ते चलो जिथे बाग बिच अपना उतारा है।
दया राम आशय लख पायो
और एक ने कही दूजे ने मान ली। जे अज दा कोई सिख हुंदा उहने लड़ पैणा सी भाई नंद चंद नाल भी नहीं जी आपां तां इदां ही करना। ਇਹ ਤਾਂ ਮੌਕੇ ਦੀ ਪ੍ਰਸਥਿਤੀ ਨੂੰ ਵੇਖ ਕੇ ਫੈਸਲਾ ਲੈਣਾ ਪੈਣਾ ਸੀ ਨਾ। ਉਦੋਂ ਸਿੱਖ ਸਿੱਖ ਦੀ ਗੱਲ ਮੰਨ ਲੈਂਦੇ ਸੀ, ਹੁਣ ਸਿੱਖ ਸਿੱਖ ਦੀ ਪੱਗ ਲਾਹਣ ਨੂੰ ਤਿਆਰ ਰਹਿੰਦੇ ਆ ਵੀ ਅਸੀਂ ਕਿਉਂ ਮੰਨੀਏ। ਇਹੋ ਜਿਹੇ ਹਾਲਾਤ ਨੇ। ਭਾਈ ਦਇਆ ਰਾਮ ਜੀ ਨੇ ਕਿਹਾ ਜੀ ਸਤ ਬਚਨ, ਉਸੇ ਵੇਲੇ ਸਿਪਾਹੀਆਂ ਨੂੰ ਇਸ਼ਾਰਾ ਕੀਤਾ ਵੀ ਜਿਹੜਾ ਇਹ ਸਮਾਨ ਸਾਰਾ ਰੱਖਿਆ ਹੋਇਆ ਇਹ ਇਕੱਠਾ ਕਰੋ।
ਸਭ ਤੰਬੋਲ ਇਕੱਠਾ ਕਰਵਾਇਓ।
ਉਸੇ ਵੇਲੇ ਭਾਈ ਦਇਆ ਰਾਮ ਜੀ ਨੇ ਸਾਰਾ ਤੰਬੋਲ ਇਕੱਠਾ ਕਰਵਾ ਲਿਆ।
ਤਤ ਛਿਨ ਹੋਏ ਸਵਧਾਨ ਬਿਸਾਲੇ,
ਸਾਵਧਾਨ ਹੋ ਗਏ ਸਿਪਾਹੀ ਤਿਆਰ ਬਰ ਤਿਆਰ ਹੋ ਗਏ।
ਵਸਤ ਸੰਭਾਰਤ ਗਨ ਹੋਏ ਚਾਲੇ,
ਸਾਰੀਆਂ ਵਸਤੂਆਂ ਸੰਭਾਲ ਕੇ ਤਿਆਰ ਬਰ ਤਿਆਰ ਹੋ ਕੇ ਜਾਣ ਲੱਗੇ ਜਿੱਥੇ ਡੇਰਾ ਸੀ।
ਤੋਮਰ ਤੁਪਕ ਤਬਰ ਤਰਵਾਰ,
ਬਰਛੀਆਂ ਬੰਦੂਕਾਂ ਤਬਰ ਤਲਵਾਰ ਜਿੰਨੀਆਂ ਜਿੰਨੇ ਸ਼ਸਤਰ ਅਸਤਰ ਸਨ।
ਹੋਏ ਸੁਚੇਤ ਹਾਥਨ ਮਹਿਤਾਰ,
ਹੱਥਾਂ 'ਚ ਪਕੜ ਕੇ ਸੁਚੇਤ ਹੋ ਕੇ ਜਾ ਰਹੇ ਨੇ, ਤਿਆਰ ਬਰ ਤਿਆਰ ਹੋ ਕੇ ਜਾ ਰਹੇ ਨੇ। ਜੇ ਹਮਲਾ ਕਰਨਗੇ ਘੱਟੋ ਘੱਟ ਦਸਾਂ ਪੀਆਂ ਪੰਜਾਹਾਂ ਨੂੰ ਮਾਰ ਕੇ ਮਰਾਂਗੇ।
ਹੋਏ ਇਕੱਤਰ ਡੇਰੇ ਚਲੇ ਆਏ,
ਇਕੱਠੇ ਹੋ ਕੇ ਫਤਿਹ ਸ਼ਾਹ ਦੀ ਸਭਾ 'ਚ ਉੱਠ ਕੇ ਤੰਬੋਲ ਵੀ ਇਕੱਠਾ ਕਰਕੇ ਭਾਈ ਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ ਜਿੱਥੇ ਡੇਰਾ ਕੀਤਾ ਸੀ ਬਾਗ ਵਿੱਚ ਉੱਥੇ ਚੱਲ ਕੇ ਆ ਗਏ।
ਤਤ ਸਿੰਘ ਜੀ ਨ ਤੁਰੰਗਮ ਪਾਏ,
ਕਰਤਾ ਨਗਾਰੇ ਤੇ ਚੋਭਾ ਮਾਰਤੀਆਂ ਵੀ ਘੋੜਿਆਂ ਤੇ ਕਾਠੀਆਂ ਪਾਓ ਛੇਤੀ ਨਾਲ ਚੱਲੀਏ।
ਤਿਆਰੀ ਕਰੀ ਰੂਡਨ ਹੇਤ,
ਘੋੜਿਆਂ ਦੀ ਕਾਠੀਆਂ ਪਹਿਲਾਂ ਹੀ ਅੱਧਿਆਂ ਨੇ ਪਾਈਆਂ ਹੋਈਆਂ ਸੀ, ਪਤਾ ਸੀ ਵੀ ਕੁਝ ਵੀ ਹਾਲਾਤ ਬਣ ਸਕਦੇ ਆ। ਕਹਿੰਦੇ ਉਸੇ ਵੇਲੇ ਤਿਆਰੀ ਕਰ ਲਈ ਸਵਾਰ ਹੋਣ ਲਈ।
ਹੋਏ ਸੁਚੇਤ ਬਹੁ ਸ਼ੀਘਰ ਸਮੇਤ,
ਸੁਚੇਤ ਹੋ ਗਏ ਸਾਵਧਾਨ ਹੋ ਗਏ ਬੜੀ ਸ਼ੀਘਰਤਾਈ ਨਾਲ। ਅੱਖ ਦੇ ਫੋਰ ਵਿੱਚ ਸਾਰੀ ਫੌਜ ਤਿਆਰ ਬਰ ਤਿਆਰ ਹੋ ਗਈ।
ਦੋਨੋ ਸਮਦੀ ਮਿਲ ਜਬ ਥਿਰੇ,
ਉਧਰ ਜਦੋਂ ਭੀਮ ਚੰਦ ਤੇ ਰਾਜਾ ਫਤਿਹ ਸ਼ਾਹ ਇਹ ਹੁਣ ਬਹਿ ਗਏ ਇਕੱਠੇ ਜੇ ਹੋ ਕੇ, ਪਹਿਲਾਂ ਗੱਲਾਂ ਬਾਤਾਂ ਹੋ ਗਈਆਂ, ਮੁੜ ਕੇ ਬਾਅਦ ਵਿੱਚ ਇਕੱਠੇ ਹੋ ਕੇ ਬੈਠੇ।
ਬੋਲਣ ਮਿਲਣ ਪ੍ਰੇਮ ਤੇ ਭਰੇ,
ਜੱਫੀਆਂ ਪਾ ਪਾ ਕੇ ਮਿਲਣ ਲੱਗੇ ਵੀ ਆਪਾਂ ਤਾਂ ਭਰਾ ਆ, ਇਹ ਹੋ ਗਈ ਆ ਗਲਤੀ। ਚਲੋ ਬੋਲ ਵਾਧੂ ਬੋਲ ਬੋਲੇ ਜਾਂਦੇ ਆ ਕਈ ਵਾਰੀ ਗੁੱਸੇ ਚ, ਦਿਲ ਚ ਨਾ ਰੱਖਿਓ। ਏਦਾਂ ਦੋਹਾਂ ਨੇ ਇੱਕ ਦੂਜੇ ਨਾਲ ਬੜੀਆਂ ਪ੍ਰੇਮ ਦੀਆਂ ਬਾਤਾਂ ਕਈਆਂ ਸੁਣੀਆਂ।
ਧਾਏ ਨਰਨ ਸੁਧ ਤਬਹਿ ਸੁਣਾਈ,
ਹੁਣ ਕਹਿੰਦੇ ਜਦੋਂ ਇਹ ਬੈਠੇ ਹੀ ਸੀ ਸਾਰੇ ਇਕੱਠੇ ਹੋ ਕੇ, ਭੀਮ ਚੰਦ ਵੀ ਫਤਿਹ ਸ਼ਾਹ ਵੀ ਬਾਕੀ ਰਾਜੇ ਵੀ, ਇੰਨੇ ਨੂੰ ਜਿਹੜੇ ਜਸੂਸ ਸਨ ਉਹ ਨਿਗਾਹ ਤਾਂ ਰੱਖ ਹੀ ਰਹੇ ਸੀ ਭਾਈ ਨੰਦ ਚੰਦ ਹੋਣਾ ਤੇ ਮਹਾਰਾਜ ਜੀ ਦੀ ਫੌਜ ਤੇ। ਉਹ ਦੌੜਿਆ ਆਇਆ ਇੱਕ ਬੰਦਾ ਖਬਰ ਦੇਣ ਵਾਸਤੇ,
ਗੁਰੂ ਦੀਵਾਨ ਤਿਆਰੀ ਕਰਵਾਈ।
ਕਹਿਣ ਲੱਗੇ ਰਾਜਾ ਗੁਰੂ ਸਾਹਿਬ ਜੀ ਦੇ ਦੀਵਾਨ ਨੰਦ ਚੰਦ ਨੇ ਤਿਆਰੀ ਕਰਵਾ ਲਈ ਹੈ ਚੱਲਣ ਦੀ, ਉਹਨੇ ਨਗਾਰੇ ਤੇ ਚੋਭਾ ਮਰਵਾ ਦਿੱਤੀਆਂ ਨੇ।
ਜੇਤਕ ਵਸਤ ਦੇਨ ਹਿਤਿਆਨੀ,
ਜਿਹੜੀਆਂ ਵਸਤੂਆਂ 1.25 ਲੱਖ ਰੁਪਏ ਦਾ ਤੰਬੋਲ ਉਹ ਦੇਣ ਵਾਸਤੇ ਆਏ ਸਨ,
ਸਭ ਲੈ ਚਲਿਓ ਰਿਦੇ ਰਿਸਠਾਨੀ,
ਉਹ ਸਾਰੀਆਂ ਵਸਤੂਆਂ ਉਹ ਵਾਪਸ ਲੈ ਗਏ ਆ ਤੇ ਬੜੇ ਰੋਹ ਵਿੱਚ ਨੇ, ਗੁੱਸੇ ਵਿੱਚ ਹਨ।
ਭੀਮ ਚੰਦ ਕਹਿ ਛੋਭ ਵਿਸਾਲ,
ਜਦੋਂ ਭੀਮ ਚੰਦ ਨੇ ਇਹ ਗੱਲ ਸੁਣੀ ਵੀ ਜਾਣ ਲੱਗਿਆ ਵਾਪਸ ਸੁਰਖਰੂ ਗੁਰੂ ਦੀ ਫੌਜ ਹੋਵੇ, ਗੁਰੂ ਦਾ ਦੀਵਾਨ ਹੋਵੇ ਤੇ ਸਾਡੇ ਸ਼ਹਿਰ ਚੋਂ ਬਿਨਾਂ ਸਾਡੇ ਨਾਲ ਲੜਿਆ ਨਿਕਲ ਜਾਏ, ਇਹ ਤਾਂ ਹੋ ਨਹੀਂ ਸਕਦਾ। ਭੀਮ ਚੰਦ ਬੜਾ ਰੋਹ ਵਿੱਚ ਗੁੱਸੇ ਵਿੱਚ ਆਇਆ।
ਕਰਤ ਸ਼ੀਘਰਤਾ ਕਹਿ ਤਿਸ ਕਾਲ,
ਬੜੀ ਸ਼ੀਘਰਤਾਈ ਦੇ ਨਾਲ ਬੋਲਿਆ ਪਹਾੜੀਆ, ਕਹਿਣ ਲੱਗਾ
ਤੂਰਨ ਪਠੋ ਸੁਭਟ ਗਨ ਗਾਡੇ,
ਛੇਤੀ ਨਾਲ ਸੂਰਮਿਆਂ ਦੀ ਵੱਡੀ ਫੌਜ ਭੇਜੋ ਜਿਹੜੇ ਤਿਆਰ ਬਰ ਤਿਆਰ ਹੋਵਣ।
ਘਾਟਾ ਰੋਕ ਲਿਹੋ ਦਿਨ ਠਾਂਡੇ,
ਅੱਗੇ ਇੱਕ ਘਾਟਾ ਹੈ, ਘਾਟਾ ਕਹਿੰਦੇ ਆ ਵੀ ਦੋ ਪਹਾੜ ਹੋਣ ਸੱਜੇ ਖੱਬੇ ਤੇ ਵਿਚਕਾਰੋਂ ਰਸਤਾ ਸਿੰਗਲ ਜਿਹਾ ਜਾਂਦਾ, ਹੋ ਸੱਜੇ ਖੱਬੇ ਹੋਰ ਕੋਈ ਰਾਹ ਨਾ ਹੋਵੇ, ਪਹਾੜ ਹੋਣ ਵਿੱਚੋਂ ਰਸਤਾ ਜਾਂਦਾ ਹੋਵੇ ਉਹਨੂੰ ਘਾਟਾ ਕਹਿੰਦੇ ਹਨ। ਉੱਥੇ ਘਾਟਾ ਸੀ ਇੱਕ, ਸੱਜੇ ਖੱਬੇ ਪਹਾੜ ਸੀ ਤੇ ਵਿੱਚੋਂ ਲੰਘਣਾ ਸੀ ਭਾਈ ਨੰਦ ਚੰਦ ਹੋਣਾ ਨੇ। ਕਹਿੰਦੇ ਉਹ ਰਾਹ ਰੋਕ ਲਓ ਚੱਲ ਕੇ ਘਾਟੇ ਵਾਲਾ, ਕਿ ਜਦੋਂ ਲੰਘਣ ਤੇ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਕੇ ਮਾਰ ਦਿਓ।
ਨਹਿ ਨਿਕਸਨ ਪਾਵਹਿ ਲਿਹੋ ਘੇਰੇ,
ਇਹੋ ਜਿਹਾ ਘੇਰੋ ਵੀ ਉੱਥੋਂ ਨਿਕਲ ਹੀ ਨਾ ਸਕਣ, ਉਥੋਂ ਜਾ ਹੀ ਨਾ ਸਕਣ।
ਹਤੋ ਤੁਪਕ ਜਬ ਪਹੁੰਚੈ ਨੇਰੇ,
ਘਾਟੇ ਤੇ ਪਹਿਲਾਂ ਆਪਣੀ ਫੌਜ ਭੇਜ ਦਿਓ, ਘਾਟਾ ਰੋਕ ਲੈਣ ਜਾ ਕੇ ਅੱਗੋਂ ਰਸਤਾ, ਜਦੋਂ ਨੇੜੇ ਆਉਣ ਉਸੇ ਵੇਲੇ ਬੰਦੂਕਾਂ ਦੀਆਂ ਛਲਖਾਂ ਚਲਾ ਕੇ ਉਹਨਾਂ ਨੂੰ ਗੋਲੀਆਂ ਮਾਰੋ।
ਇਤ ਤੇ ਸਭ ਰਾਜਨ ਕੀ ਸੈਨਾ,
ਇਹਨੇ ਨੂੰ ਰੋਕਣਗੇ, ਇਹਨੇ ਨੂੰ ਪਿੱਛੋਂ ਅਸੀਂ ਸਾਰੀ ਸੈਨਾ ਲੈ ਕੇ ਆ ਜਾਵਾਂਗੇ।
ਚੜੈ ਧਰਨ ਆ ਯੁੱਧ ਗਨ ਪਹਿਨਾ,
ਸ਼ਸਤਰ ਧਾਰੀ ਹੋ ਕੇ ਅਸੀਂ ਵੀ ਸਾਰੇ ਪਿੱਛੋਂ ਆ ਪਵਾਂਗੇ।
ਸੋ ਤੁਰੰਗ ਜੋ ਲਿਆਏ ਸੁਦਾਗਰ,
ਇਹਨਾਂ ਨੂੰ ਕੱਲੀ ਕੱਲੀ ਖਬਰ ਸੀ, ਕਹਿੰਦਾ ਮੈਂ ਸੁਣਿਆ 100 ਘੋੜਾ ਲਿਆਇਆ, ਇੱਕ ਸੁਦਾਗਰ ਬੜੇ ਵਧੀਆ ਘੋੜੇ ਨੇ, ਉਹ ਰਸਤੇ ਵਿੱਚ ਮੇਰੇ ਹੱਥ ਲੱਗਣੇ ਸੀ, ਲੱਗੇ ਕੋਈ ਨੀ, ਉਹ ਇੱਥੇ ਲੈ ਆਨੰਦ ਚੰਦ ਕੋਲ। ਕਹਿੰਦਾ ਉਹ 100 ਦਾ 100 ਘੋੜਾ ਵੀ ਆਪਾਂ ਗੁਰੂ ਜੀ ਦਾ ਖੋਹ ਲੈਣਾ।
ਚਪਲ ਬਲੀ ਗੁਣ ਬ੍ਰਿੰਦ ਉਜਾਗਰ,
ਘੋੜੇ ਬੜੇ ਕੀਮਤੀ ਨੇ, ਬੜੇ ਚੰਚਲ ਨੇ, ਬੜੇ ਬਲਵਾਨ ਨੇ, ਉਹ ਘੋੜੇ ਖੋਹ ਕੇ ਆਪਾਂ ਆਪਸ ਵਿੱਚ ਵੰਡ ਲਵਾਂਗੇ।
ਸਗਰੇ ਛੀਨ ਲਿਹੋ ਕਰ ਧਰ ਧਰ,
ਪੱਲੇ ਉਹੀ 100 ਘੋੜੇ ਨੀ ਜਿਹੜੇ ਬਾਕੀ ਵੀ ਘੋੜੇ ਨੇ, ਕਹਿੰਦੇ 500 ਘੋੜ ਸਵਾਰ ਨੇ, ਉਹ ਵੀ ਘੋੜੇ, ਕਹਿੰਦਾ 600 ਘੋੜੇ ਕਾਬੂ ਆ ਜਾਣ ਉਹਨਾਂ ਦਿਨਾਂ ਚ, ਕਹਿੰਦਾ ਇਹਦੇ ਤੋਂ ਵੱਡੀ ਜਿੱਤ ਕਿਹੜੀ ਹੋ ਸਕਦੀ ਹੈ।
ਸ਼ਸਤਰ ਖਸੁੱਟ ਹੋ ਦੀਨਸ ਕਰ ਕਰ,
ਉਹਨਾਂ ਨੂੰ ਦੀਨ ਕਰਕੇ ਦੁਖੀ ਕਰਕੇ ਉਹਨਾਂ ਦੇ ਸ਼ਸਤਰ ਖੋਲੋ, ਕਹਿੰਦਾ ਉਹਨਾਂ ਦੇ ਹਥਿਆਰ ਵੀ ਖੋਲੋ, ਉਹਨਾਂ ਨੂੰ ਸ਼ਸਤਰ ਵੀ ਉਹਨਾਂ ਦੇ ਕੋਲ ਨੀ ਰਹਿਣ ਦੇਣੇ।
ਪੁਨ ਘਾਟੇ ਤੇ ਵਹਿਰ ਨਿਕਾਸ ਹੋ,
ਸ਼ਸਤਰ ਖੋ ਕੇ ਘੋੜੇ ਖੋ ਕੇ ਇਥੋਂ ਤੱਕ ਕਿ ਉਹਨਾਂ ਦੇ ਕੱਪੜੇ ਤੱਕ ਵੀ ਜੇ ਲਵਾਣੇ ਪੈ ਜਾਣ, ਲਵਾ ਕੇ ਫਿਰ ਉਹਨਾਂ ਨੂੰ ਘਾਟੇ ਦੇ ਵਿੱਚੋਂ ਜਾਣ ਦੇਵਾਂਗੇ।
ਹੋਏ ਸਨ ਮੁੱਖ ਹੱਥ ਸ਼ਸਤਰ ਬਿਨਾਸ ਹੋ,
ਜਿਹੜਾ ਸਾਹਮਣੇ ਆ ਕੇ ਲੜਨ ਦਾ ਯਤਨ ਕਰੇਗਾ ਉਹਨੂੰ ਤਲਵਾਰ ਨਾਲ ਮਾਰ ਕੇ ਮੌਤ ਦੇ ਘਾਟ ਉਤਾਰ ਦਿਓ।
ਵਸਤੂ ਜਾਣੇ ਦੇਹੋ ਨਾ ਕੋਈ,
ਕੋਈ ਵਸਤੂ ਵੀ ਜਾਣ ਨੀ ਦੇਣੀ, ਜਿਹੜਾ 125,000 ਦਾ ਤੰਬੋਲ ਹੈ ਉਹ ਵੀ ਖੋਲੋ, ਉਹਦੇ ਤੋਂ ਇਲਾਵਾ ਜਿਹੜੀਆਂ ਹੋਰ ਉਹਨਾਂ ਕੋਲ ਰਾਜਸਾਜ ਦੀਆਂ ਵਸਤੂਆਂ ਨੇ, ਜੋ ਭਾਂਡਾ ਟਿੰਡਾ ਸਾਰਾ ਕੁਝ ਖੋ ਲਵੋ, ਬਿਲਕੁਲ ਉਹਨਾਂ ਨੂੰ ਖਾਲੀ ਹੱਥ ਖਾਲੀ ਜੇਬਾਂ ਨਾਲ ਵਾਪਸ ਭੇਜੋ।
ਨਗਨ ਸੀਸ ਕਰ ਭੇਜੋ ਸੋਈ,
ਔਰ ਉਹਨਾਂ ਦੇ ਸਿਰਾਂ ਤੋਂ ਪੱਗਾਂ ਵੀ ਲਾ ਲਵੋ, ਤੇ ਪੱਗਾਂ ਲਾ ਕੇ ਨੰਗੇ ਸਿਰ ਉਹਨਾਂ ਨੂੰ ਭੇਜੋ, ਤਾਂ ਜੋ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਜਾਣ ਤੇ ਫਿਰ ਉਹਨਾਂ ਨੂੰ ਪਤਾ ਲੱਗੇਗਾ ਕਿ ਪਹਾੜੀ ਰਾਜਿਆਂ ਨਾਲ ਦੁਸ਼ਮਣੀ ਕਮਾ ਕੇ ਕੀ ਕੁਝ ਹੋ ਸਕਦਾ ਹੈ।
ਫਤਿਹ ਸ਼ਾਹ ਸਮਧੀ ਤੇ ਸੁਣ ਕਰ,
ਜਦੋਂ ਰਾਜੇ ਫਤਿਹ ਸ਼ਾਹ ਨੇ ਆਪਣੇ ਸਮਧੀ ਭੀਮ ਚੰਦ ਕੋਲੋਂ ਇਹ ਗੱਲ ਸੁਣੀ,
ਲੈ ਸਭ ਚਲੇ ਜਾਨ ਇਮਰਿਸ ਧਰ,
ਉਹਨੂੰ ਵੀ ਗੁੱਸਾ ਆਇਆ, ਫਤਿਹ ਸ਼ਾਹ ਨੇ ਵੀ ਹੁਣ ਭੀਮ ਚੰਦ ਦੇ ਖੁਸ਼ੀ ਵਾਸਤੇ ਉਹਦੇ ਨਾਲ ਸਹਿਮਤੀ ਪ੍ਰਗਟ ਕੀਤੀ।
ਕਰਿਓ ਹੁਕਮ ਘਾਟਾ ਲਿਹੋ ਰੋਕ,
ਉਸੇ ਵੇਲੇ ਸਿਪਾਹੀਆਂ ਨੂੰ ਹੁਕਮ ਕੀਤਾ ਵੀ ਜਾਓ ਜਾ ਕੇ ਅੱਗੋ ਰਸਤਾ ਰੋਕ ਲੋ, ਘਾਟਾ ਰੋਕ ਲਵੋ,
ਘੇਰੋ ਚੜ ਕਰ ਭਲੇ ਵੀ ਲੋਕ,
ਚੰਗੀ ਤਰ੍ਹਾਂ ਜਾ ਕੇ ਵੇਖ ਕੇ ਘੇਰਾਬੰਦੀ ਕਰ ਲੋ ਵੀ ਉਸ ਘਾਟੇ ਵਿੱਚੋਂ ਨਿਕਲ ਨਾ ਸਕਣ, ਜਾ ਨਾ ਸਕਣ, ਅੱਗੋਂ ਉਹ ਰੋਕ ਲੈਣ, ਪਿੱਛੋਂ ਅਸੀਂ ਆ ਕੇ ਹਮਲਾ ਕਰਾਂਗੇ।
ਛੀਨ ਲਿਹੋ ਸਭ ਤਿੰਨ ਕੋ ਡੇਰਾ,
ਉਹਨਾਂ ਦੇ ਕੋਲ ਜੋ ਕੁਝ ਵੀ ਆ ਸਾਰਾ ਕੁਝ ਖੋ ਲਵੋ, ਜੇ ਲੜਨ ਤਾਂ ਮਾਰੋ, ਜੇ ਨਾ ਲੜਨ ਹਥਿਆਰ ਸੁੱਟ ਕੇ ਆਉਂਦੇ ਆ ਫਿਰ ਸਾਰਾ ਕੁਝ ਉਹਨਾਂ ਕੋਲੋਂ ਖੋ ਲਵੋ।
ਜਿਨਹੋ ਨਹੀਂ ਡਰ ਮੰਨਿਓ ਮੇਰਾ,
ਜਿਨ੍ਹਾਂ ਨੇ ਮੇਰਾ ਡਰ ਨਹੀਂ ਮੰਨਿਆ, ਮੇਰਾ ਭੈ ਨਹੀਂ ਮੰਨਿਆ,
ਆਨਿਓ ਵੱਡ ਤੰਬੋਲ ਨਹਿ ਦੀਨ,
ਤੰਬੋਲ ਲਿਆਂਦਾ ਸੀ ਤੇ ਵਾਪਸ ਲੈ ਕੇ ਚੱਲਿਆ, ਮੇਰਾ ਡਰ ਨਹੀਂ ਉਹਨਾਂ ਨੂੰ। ਮੂਰਖ ਨੂੰ ਇਹ ਨਹੀਂ ਪਤਾ ਵੀ ਤੰਬੋਲ ਤੈਨੂੰ ਕਿਵੇਂ ਦੇ ਦੇਣ, ਜੇ ਤੂੰ ਗੁਰੂ ਘਰ ਦਾ ਵਿਰੋਧੀ ਹੈ ਤੇ ਫਿਰ ਕਿਵੇਂ ਤੈਨੂੰ ਸਤਿਗੁਰਾਂ ਦੇ ਘਰ ਦੇ ਖਜ਼ਾਨੇ ਚੋਂ ਮਾਇਆ ਦੇ ਦੇਣ ਸ਼ਗਨ ਵਾਸਤੇ। ਤੂੰ ਵੈਰ ਕਮਾਵੇ, ਗੁਰੂ ਘਰ ਦੇ ਖਿਲਾਫ ਜੰਗ ਦੀ ਮੁਹਿੰਮ ਛੇੜੇ ਤੇ ਬਦਲੇ ਚ ਆਖੇ ਵੀ ਤੈਨੂੰ ਗੁਰੂ ਘਰ ਵੱਲੋਂ ਸ਼ਗਨ ਮਿਲੇ, ਸ਼ਗਨ ਨਹੀਂ, ਜਿਹੋ ਜਿਹੀ ਦ੍ਰਿਸ਼ਟੀ ਲੈ ਕੇ ਆਏਗਾ ਅੱਗੋਂ ਓਦਾਂ ਹੀ ਵੇਖਿਆ ਜਾਣਾ, ਜੇ ਆ ਵੇਖਿਆ ਤੇ ਆ ਵੇਖ, ਗੁਰੂ ਘਰ ਵੱਲ ਜਿੱਦਾਂ ਦੇ ਦ੍ਰਿਸ਼ਟੀ ਕਰਕੇ ਕੋਈ ਵੇਖਦਾ ਅੱਗੋਂ ਓਦਾਂ ਹੀ ਵੇਖਿਆ ਜਾਂਦਾ, ਜੇ ਤੂੰ ਕੈੜੀ ਨਿਗਾਹ ਕੀਤੀ ਆ ਤੇ ਫਿਰ ਅੱਗੋਂ ਵੀ ਓਦਾਂ ਹੀ ਵੇਖਿਆ ਜਾਣਾ ਸੀ। ਕਹਿਣ ਲੱਗਾ ਵੀ ਮੇਰਾ ਉਹਨਾਂ ਨੂੰ ਡਰ ਨਹੀਂ, 125,000 ਰੁਪਏ ਦਾ ਤੰਬੋਲ ਲਿਆਏ ਤੇ ਓਦਾਂ ਹੀ ਵਾਪਸ ਲੈ ਚੱਲੇ ਨੇ।
ਕੋਪ ਜਨਾਵਤ ਚਲਬੋ ਕੀਨ,
ਆਪਣਾ ਗੁੱਸਾ ਜਣਾਉਂਦਿਆਂ ਜਾ ਰਹੇ ਹਨ।
ਦੋਹਰਾ ਸੁਨਤ ਗ੍ਰੰਦਨ ਹੁਕਮ ਕੋ, ਸੁਭੱਟ ਪੰਜ ਸਹਿ ਜਾਏ।
500 ਸਿਪਾਹੀ ਉਸੇ ਵੇਲੇ ਪਹਾੜੀ ਰਾਜਿਆਂ ਦੇ ਛੇਤੀ ਨਾਲ ਅੱਗੇ ਗਏ।
ਘਾਟਾ ਰੋਕਿਓ ਅਗਰ ਤੇ, ਮਹਾ ਬਿਖਮ ਜਿਸ ਥਾਂ,
ਬੜੀ ਔਖੀ ਥਾਂ ਸੀ, ਵਿਚਕਾਰੋਂ ਛੋਟਾ ਜਿਹਾ ਰਸਤਾ ਲੰਘਦਾ ਸੀ, ਸੱਜੇ ਖੱਬੇ ਪਹਾੜ ਸਨ, ਉਹ ਜਾ ਕੇ ਨਾ ਰਸਤਾ ਰੋਕਿਆ। ਪਾਤਸ਼ਾਹ ਦੇ ਸੂਰਬੀਰ ਬਹਾਦਰ ਯੋਧੇ ਜਿਵੇਂ ਉਸ ਘਾਟੇ ਚੋਂ ਲੜ ਕੇ ਨਿਕਲ ਰਹੇ ਨੇ ਕਲਗੀਧਰ ਜੀ ਦੀ ਕਿਰਪਾ ਨਾਲ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਾਹਿਬ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ